कश्मीर दे इलाके च पंजवें पातशाह जी दे कन्नन सेवक सतगुरां ने भेजे सन जिन्हां दा नाम भाई माधोदास सी। उन्हां बहुत गुरसिखी का प्रचार प्रसार किया। सैकड़े घर गुरसिखां दे हो गए जिन्हां अंदर गुरु घर प्रति श्रद्धा भावना भरोसा बनिया। छेवें पातशाह गुरु हरगोबिंद साहब जी दे समय कश्मीर च रहण वाले श्रीनगर दे एक गुरसिख जो ब्राह्मणा चो सिख सजे जिन्हां दा नाम सी भाई सेवादास, गुरु भगती करदे सतगुरां दी आराधना करदे संगत दी सेवा करदे, इन्हां नूं वेख के इन्हां दी माता जिहदा नाम सी माई भाग करी उहनूं भी रंग लग गया। छेवें पातशाह जी दे दर्शनां दी भुलाखा बनी। रात दिन सतगुरां दे गुण सुन दी ते मन च आराध दी, महाराज मैनूं दर्शन दिओ। अपने हथीं सूत्र कत के तैयार करके कपड़ा बनवा के गुरु गुरु जपदिआं उहदा इक चोला उहदी इक पोशाक बना के घर च रखी, सोहणी चौंकी बना के रखी, उत्थे पूजा अर्चना सवेरे शाम करदी नाले आराध दी। छेवें पातशाह मैनूं दर्शन दिओ, मैं बुढ़ी हां, मेरे तन च प्राण साह नहीं, दम नहीं, बल नहीं कि मैं आप पहाड़ी राह तय करके तुहाडे तक आ सकां। मैं नहीं आ सकदी पर तुसी तां आ सकदे हो। अपने पुत्र कोलों छेवें पातशाह जी दी वड्याई सुन दी। लोकां ने मजाक कीता, कहिंदे माता चंगी है, चोला बना के घर रख छड्डिआ, भला सतगुरु जी एड्डी दूर इत्थे दा चोला पावन आवणगे। जिहड़ी पोशाक बनाई है सेवादास अपनी माता नूं कह उत्थे भेज दे वे छेवें पातशाह कोल, उह इत्थे किवें आवणगे। पुत्र ने आके माई नूं इह गल कही ते माता कहिंदी जदों तक शरीर च साह चलदे ने मैं आस रखांगी उह आवणगे, जे शरीर छुट गया ते मरण तों बाद मैं आपे ही जा मिलूं, पर मैं अपने मन च आस नहीं छड्डणी, फिर देखण की आस मेरे हिरदे विच है उह जरूर आउणगे। रात दिन माई भाग भरी आराध दी है छेवें पातशाह जी नूं, महाराज तुसी प्रेम वेखदे हो, भावना वेखदे हो, मेरे अंदर दी प्रीत भी वेखो, महाराज मैनूं अपने दर्शन दे के कृतार्थ करो, महाराज मेरा नाम भाग भरी है, मैनूं भागां भरी बनाओ, जदों मैं तुहाडे दीदार करां दर्शन करां ते मेरा इह जीवन सफल हो जाए। ते जिवें माई भाग भरी आराध रही, इधर छेवें पातशाह जिथे साहब नूं कोई आराध दा उत्थे पहुंचदे हन। इह साहब दा बिरद है आदि जुगादी मुड कदीमी, जिथै हर आराधिया तिथै हर बित सहाय। आओ मन बिरतिया छेवें पातशाह श्री गुरु हरगोबिंद साहब जी दे चरणा नाल जोड़िए, एकाग्रता बनाउण निमित समूह माई भाई अपनी रसना नूं पवित्र करदे आखो जी सतनाम
श्री वाहे गुरु साहेब जी,
सतनाम
श्री वाहे गुरु साहेब जी। दोहरा श्री गुरु हर गोविंद जी, जानी सब मन माए।
धन श्री गुरु हरगोबिंद साहब सच्चे पातशाह जी, जो सब दया दिलां दियां बुझण वाले ने, दिलां दे महरम ने। जानी जान सतगुरु जी ने माई भाग भरी दे मन दी अवस्था अपने हिरदे विच जानी है, क्योंकि घट घट के अंतर की जानत, भले बुरे की पीर पछाणत, ਇਹ ਸਤਿਗੁਰਾਂ ਦਾ ਸੁਭਾਉ ਹੈ।
ਮਮ ਪ੍ਰਤੀਕ ਨ ਤਰਤੇ ਨਿਸਬਾ ਸੁਰ ਸੁਖ ਨਾਏ।
ਜਾਣੀ ਜਾਣ ਸਤਿਗੁਰੂ ਜੀ ਨੇ ਜਾਣਿਆ ਕਿ ਮਾਈ ਭਾਗ ਭਰੀ ਸਾਡੀ ਉਡੀਕ ਕਰ ਰਹੀ ਹੈ। ਜਿਹਦੇ ਹਿਰਦੇ ਚ ਰਾਤ ਦਿਨ ਉਡੀਕ ਬਣੀ ਤੇ ਉਹਦੇ ਜਦੋਂ ਉਡੀਕ ਹੋਵੇ ਉਦੋਂ ਮਨ ਸੁਖੀ ਥੋੜੀ ਹੁੰਦਾ, ਜਦੋਂ ਉਡੀਕਣਾ ਹੋਵੇ ਤੇ ਉਦੋਂ ਮਨ ਰਾਜੀ ਥੋੜੀ ਹੁੰਦਾ, ਸੁਖੀ ਥੋੜੀ ਹੁੰਦਾ। रात दिन उड़ीक दे विच जदों बीत दे उदा मन किथे सुखी होना माई भाग भरी दा। उड़ीकना तां खालसा जी कुछ पल किसे नूं पै जे ते बड़ा औखा है, जिन्हां नूं महीनिआं बद्धी उड़ीकना पै जाए उन्हां अंदर किवें समां बीतदा होवेगा। उह तां बेनतियां करदे आ, महाराज किरपा करो, साडी कदों वारी आवेगी जदों सानूं भी दर्शन दिओगे, सानू महाराज जी कदों दीदार बख्शोगे, कृपा करो, दया करो, मिन्नतां कर दे, जोदड़ियां कर दे। जानी जान सतगुरु जी जान गए कि माई दे मन च उड़ीक है, जिस करके उहदा हिरदा सुखी नहीं है।
चौपाई देश पहाड़न को मग आहे।
पातशाह विचार कर दे ने पहाड़ी राह है, कश्मीर दा इलाका है, जदो जाना है श्रीनगर नू तो बड़ा पहाड़ी रस्ता। अजकल तो चलो वधिया सड़कां बन गई, उदो पग डंडियां ही होणगियां, किहो जे रस्ते होणगे। कहिंदे पहाड़ी रस्ता उबड़ खूबड़ रस्ता है,
मम सिखनी नित जाचत रहे।
और उत्थे मेरी सिखी धारण करन वाली माई भाग भरी साडे दर्शन चाहुंदी है, उहदे मन च नित चाहना बनी हुई है साडे दर्शना दे।
बसी गिरन मैं सिख कन्हीरे।
कल्ली माई भाग भरी नहीं, उन्हां पहाड़ा विच होर भी बहुत सारे गुरसिख कश्मीर दे इलाके च ओ वसदे ने निवास करदे हन।
नित चात जो मोको हीरे।
उन्हां सारे सिखां दे मनां विच नित चाहना साडे दर्शना दे। माई भाग भरी दी तां इच्छा है ही है, पर होर भी बहुत सारे गुरसिख ने भाई कट्टू शाह जी वर्गे जेडे साडे दर्शना दी तांग विच उत्थे बैठे हन, जिन्हां दे दिलां विच साडे दर्शना दी इच्छा है।
तिन सब इनकी पुरवो आसा।
गुरदेव ने विचार कीती उन्हां सब दी आस पूरी करिए, साडा कर्तव्य बनदा जे साडे गुरसिख साडे दर्शना दी आस रखदे ने ता मैं उना दे मन दी आस पूर्ण करा।
जो हमेशरे मम परवासा।
क्योंकि वो जिन्ने गुरसिख ने मेरे परवासे ते रहिंदे ने, उना सारे गुरसिखां नू मेरा परवासा है, मेरे ते विश्वास ते भरोसा है।
बिरदा भाग परी पट राखा।
फिर बिरद माई भाग परी ने साडे लई बस्त्र बना के रखे ने, ओदी कांख है के बस्त्र मैं अपने हथी साहब नू भेटा करने ने, उना दे तन ते पहने हुए वेखने ने। ए भावना माई भाग भरी ने अपने हिरदे च रखी है।
मोको पैरावन अभिलाखा।
ओ बस्त्र पवाना चाहुंदी है, ओदे मन दी तीवर अभिलाखा है, जग्यासा है।
खान पान सूखम जिनकी नो।
और माता दी उम्र भी वडेरी है, बिरध है, उन्हें खाना पीना भी जेड़ा वो कटा दिता, क्योंकि जदो उड़ीकण दी से खेड हुंदी है ना उड़ीकणा, ते उड़ीकण विच खाना पीना थोड़ी चंगा लगदा, मोए रहण ना विहावे, नींद ना आवे, इदां दी अवस्था। तो माई भाग भरी ने खाना पीना भी कटा दिता है, सूक्ष्म कर दिता है।
निसबासुर सिमरन मन लीनो।
रात दिन ओदा मन साडे सिमरन विच लीन है, अठे पैरो साडे ही सिमरन विच भिजी रहिंदी है।
अंत समापी आन पहुचियो।
नाले माई भाग भरी दा अंतम समा भी जीवन दा ए शरीर दा जो सब ते आउणा है ओदा समा भी नेड़े आ गया। छेवें पातशाह जाणदे सन भी कुछ समय ताई माई भाग भरी ने तन त्याग देना है।
मम देखन को नित चित रुचि।
उहदे मन दी रुचि है, नित चित दी इच्छा है कि जदों मैं प्राण त्यागा उहदे तो पहलां पहलां साहिब दे दर्शन कर लवां, महाराज जी दे दीदार कर लवां।
श्री गुरु हरगोबिंद कुल चंद।
धन गुरु हरगोबिंद साहिब जो सोढ़ियां दी कुल दे चन ने, महाराज जी ने सारियां गल्लां अपने हिरदे च विचारियां।
रिदे विचारियो चलन अमंद।
महाराज जी ने विचार कीती कि चलना चाहिदा, जरूर जाना चाहिदा कश्मीर।
बूझ मात को करके नमो।
माता जी नू आके मिले छेवें पातशाह, माता जी कोलों आग्या लई, माता जी एदां साडा कश्मीर जाना बनदा है। तो माता जी ने कहा, महाराज जिवें आप जी दी इच्छा होवे, मालको तुसी सिखां दीआं अरदासां सुणदे हो, उहनां दीआं आसां पूर्ण करदे हो, करो। तो माता जी कोलों सतगुरु जी ने आग्या लई है।
मिलकै सकल संग तें समो।
माता जी नूं फिर अपने महलां नूं परिवार नूं सतगुरु सच्चे पातशाह जी मिले हन।
निज सुपटन कुछ लै कर साथ।
सारी फौज नूं लजाणा औखा सी, लम्मा पैंडा सी, तो महाराज जी ने कुछ कु चुनिंदा जेड़े सूरमे योधे सन उहनां नूं सतगुरु जी ने अपने नाल लिया, जिवें कि बहादुर बाबा बिधी चंद साहब, भाई जेठा जी वर्गे जेड़े गुरसिख सन उहनां नूं सतगुरु जी ने अपने नाल लिया।
सब को धीरज दी करनाथ।
सब नूं सतगुरु जी जगत नाथ धीरज दे के, जेड़े श्री अमृतसर साहब दे वशिंदे सी ਉਹਨਾਂ ਦੇ ਮਨ ਚ ਹੁਣ ਧੀਰਜ ਕਿਵੇਂ ਬੱਝੇ ਵੀ ਸਤਿਗੁਰੂ ਚੱਲੇ ਆ ਸਾਨੂੰ ਵਿਛੋੜਾ ਪਵੇਗਾ। ਉਹਨਾਂ ਨੂੰ ਸਾਰਿਆਂ ਨੂੰ ਸਤਿਗੁਰਾਂ ਨੇ ਧੀਰਜ ਦਿੱਤਾ, ਹੌਸਲਾ ਦਿੱਤਾ, ਕਹਿੰਦੇ ਛੇਤੀ ਵਾਪਸ ਆਵਾਂਗੇ।
ਯਥਾ ਯੋਗ ਸਭ ਕੋ ਸਨਮਾਨਾ,
ਯਥਾ ਯੋਗ ਹਰ ਇੱਕ ਗੁਰਸਿੱਖ ਦਾ ਹਰ ਇੱਕ ਮਾਈ ਭਾਈ ਦਾ ਸਤਿਗੁਰੂ ਜੀ ਨੇ ਸਨਮਾਨ ਕੀਤਾ, ਸਤਿਕਾਰ ਕੀਤਾ ਹੈ।
ਦਾਸ ਲੀਏ ਸੰਗ ਕੀਨ ਪਿਆਨਾ,
ਔਰ ਆਪਣੇ ਨਾਲ ਕੁਝ ਸਿਪਾਹੀ ਯੋਧੇ ਸੂਰਮੇ ਦਾਸ ਉਹਨਾਂ ਨੂੰ ਨਾਲ ਲੈ ਕੇ ਧੰਨ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚ ਅਰਦਾਸਾ ਕਰਕੇ ਚੱਲ ਪਏ।
ਕਰਨ ਨਿਹਾਲ ਦੇਸ਼ ਕਸ਼ਮੀਰ,
ਕਸ਼ਮੀਰ ਦਾ ਇਲਾਕਾ ਤੇ ਰਸਤੇ ਵਿੱਚ ਜਿੱਥੇ ਜਿੱਥੇ ਹੋ ਕੇ ਲੰਘਣਾ ਉਸ ਦੇਸ਼ ਨੂੰ ਕਿਰਤਾਰਥ ਕਰਨ ਵਾਸਤੇ, ਜੀਵਾਂ ਦਾ ਭਲਾ ਕਰਨ ਵਾਸਤੇ ਸਾਹਿਬ ਜੀ ਜਾ ਰਹੇ ਨੇ।
ਗਮਨੇ ਦਿਨ ਪ੍ਰਤ ਗੁਰ ਗੰਭੀਰ,
ਗੰਭੀਰ ਸੁਭਾਅ ਦੇ ਮਾਲਕ ਸਤਿਗੁਰੂ ਏਦਾਂ ਦਿਨ ਪ੍ਰਤੀ ਦਿਨ ਚੱਲਦੇ ਨੇ, ਜਿੱਥੇ ਸ਼ਾਮ ਪੈਂਦੀ ਡੇਰਾ ਕਰਦੇ ਨੇ, ਸਵੇਰ ਹੁੰਦੀ ਤੇ ਚੱਲ ਪੈਂਦੇ ਹਨ।
ਚਲਤ ਚਲਤ ਚਪਰਾ ਹੜਪੁਰ ਜੇ,
ਚਲਦੇ ਚਲਦੇ ਸਤਿਗੁਰੂ ਜੀ ਚਪਰਾ ਹੜਪੁਰ ਇੱਕ ਨਗਰ ਹੈ ਸਿਆਲਕੋਟ ਜ਼ਿਲ੍ਹੇ ਵਿੱਚ, ਮਹਾਰਾਜ ਛੇਵੇਂ ਪਾਤਸ਼ਾਹ ਦੇ ਉੱਥੇ ਇਤਿਹਾਸਕ ਸਥਾਨ ਨੇ। ਹੁਣ ਇਹ ਲਹਿੰਦੇ ਪੰਜਾਬ ਚ ਪਾਕਿਸਤਾਨ ਵਿੱਚ ਵੰਡ ਚ ਚਲਾ ਗਿਆ ਮਹਾਰਾਜ ਜੀ ਦੇ ਸਥਾਨ ਛੇਵੇਂ ਪਾਤਸ਼ਾਹ ਦੇ। ਸਿਆਲਕੋਟ ਜ਼ਿਲ੍ਹੇ ਵਿੱਚ ਚਪਰਾਹੜਪੁਰ ਨਗਰ ਹੈ ਜਿੱਥੇ ਗੁਰਦੇਵ ਦਾ ਗੁਰੂ ਸਰ ਨਾਮ ਦਾ ਸਥਾਨ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਚਲਦੇ ਚਲਦੇ ਇਸ ਚਪਰਾਹੜਪੁਰ ਨਗਰ ਦੇ ਵਿੱਚ ਆਏ ਹਨ।
ਜਾਏ ਪਹੁੰਚੇ ਢਿੱਗ ਸਤਿਗੁਰ ਤੇ,
ਜਦੋਂ ਇਸ ਨਗਰ ਦੇ ਨੇੜੇ ਸਿਆਲਕੋਟ ਦੇ ਪਾਸ ਮਹਾਰਾਜ ਜੀ ਪਹੁੰਚੇ,
ਇੱਕ ਦਿਜਬਰ ਅਸਵਾਰਨ ਮਿਲਿਓ,
ਉੱਥੇ ਨਾ ਇੱਕ ਘੋੜ ਬ੍ਰਾਹਮਣ, ਦਿਜਬਰ ਕਹਿੰਦੇ ਨੇ ਬ੍ਰਾਹਮਣ ਨੂੰ, ਇੱਕ ਬ੍ਰਾਹਮਣ ਇੱਕ ਪੰਡਿਤ ਮਹਾਰਾਜ ਜੀ ਦੇ ਜਿਹੜੇ ਨਾਲ ਘੋੜ ਸਵਾਰ ਸਨ ਸਿੱਖ ਉਹਨਾਂ ਨੂੰ ਮਿਲਿਆ।
ਤਿੰਨ ਬੂਜਿਓ ਕੋ ਆਵਤ ਚੱਲਿਓ,
ਘੋੜ ਸਵਾਰ ਥੋੜੇ ਜਿਹੇ ਅੱਗੇ ਲੰਘ ਗਏ ਸੀ ਮਹਾਰਾਜ ਜੀ ਦੀ ਸਵਾਰੀ ਤੋਂ। ਤੋ ਉਹ ਪੰਡਿਤ ਉਹਨਾਂ ਘੋੜ ਸਵਾਰ ਸਿੱਖਾਂ ਨੂੰ ਪੁੱਛਦਾ, ਕਹਿੰਦਾ ਜੀ ਕੌਣ ਆ ਰਹੇ ਨੇ, ਤੁਸੀਂ ਕਿਹਨਾਂ ਦੇ ਨਾਲ ਆ ਰਹੇ ਹੋ,
ਇਸ ਕੋ ਸਿੱਖ ਨੇ ਕੈ ਸਮਝਾਇਓ,
ਜਿਹੜਾ ਘੋੜ ਸਵਾਰ ਸਿੱਖ ਸੀ ਉਹਨੇ ਪੰਡਿਤ ਨੂੰ ਸਮਝਾਇਆ ਦੱਸਿਆ,
ਇਹ ਸਤਿਗੁਰ ਇਤ ਦਿਸ਼ ਕੋ ਆਇਓ।
ਕਹਿਣ ਲੱਗੇ ਪੰਡਿਤ ਜੀ ਦੀਨ ਦੁਨੀਆਂ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਹੇ ਹਨ।
ਪਹੁੰਚੇਗੇ ਆਗੇ ਕਸ਼ਮੀਰ,
ਸਤਿਗੁਰੂ ਜੀ ਨੇ ਸਰਸਤੋਂ ਚੱਲਦੇ ਅੱਗੇ ਕਸ਼ਮੀਰ ਪਹੁੰਚਣਾ ਹੈ।
ਹਰਗੋਬਿੰਦ ਵੀਰ ਵੱਡ ਤੀਰ,
ਗੁਰੂ ਹਰਗੋਬਿੰਦ ਸਾਹਿਬ ਜੋ ਵੱਡੇ ਵੀਰ ਨੇ, ਧੀਰ ਜੀ ਵੀ ਨੇ, ਵੀਰ ਵੀ ਨੇ, ਯੋਧੇ ਵੀ ਨੇ ਤੇ ਧੀਰਜ ਦੇ ਵੀ ਧਾਰਨੀ ਹਨ।
ਖਰੋ ਰਿਓ ਹੀਰਨ ਹਿਤ ਸੋ,
ਪੰਡਿਤ ਸੁਣ ਕੇ ਨਾ ਖਲੋ ਗਿਆ ਵੀ ਵੇਖਦੇ ਆ ਵੀ ਕੌਣ ਨੇ, ਦਰਸ਼ਨ ਕਰੀਏ, ਜਿਨ੍ਹਾਂ ਬਾਬਤ ਬੜੀ ਸਿਫਤ ਕੀਤੀ ਇਸ ਸਿੱਖ ਨੇ ਉਹਨਾਂ ਦੇ ਦਰਸ਼ਨ ਕਰੀਏ। ਇਹ ਸੁਣ ਕੇ ਪੰਡਿਤ ਉੱਥੇ ਖਲੋ ਗਿਆ।
ਦੇਖ ਲਿਓ ਗੁਰ ਭਾਖਤ ਜੋ,
ਕਹਿਣ ਲੱਗਾ ਵੀ ਵੇਖ ਲਈਏ ਜਿਹੜੇ ਗੁਰੂ ਬਾਰੇ ਦੱਸਦਾ ਵੀ ਗੁਰੂ ਸਾਹਿਬ ਨੇ, ਤੇ ਵੇਖੀਏ ਤਾਂ ਸਹੀ ਕੌਣ ਹਨ।
ਇਤਨੇ ਮੈਂ ਸਤਿਗੁਰ ਚੱਲ ਗਏ,
ਪੰਡਿਤ ਖਲੋ ਗਿਆ ਉੱਥੇ। ਇੰਨੇ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਸਵਾਰ ਉਸ ਪੰਡਿਤ ਦੇ ਕੋਲ ਆ ਪਹੁੰਚੇ।
ਤਿਸ ਦੇ ਜਿਸੋਂ ਬਚ ਬੋਲਤ ਪਏ,
ਉਸੇ ਪੰਡਿਤ ਕੋਲ ਆ ਕੇ ਘੋੜਾ ਰੋਕਿਆ ਮਹਾਰਾਜ ਜੀ ਨੇ, ਛੇਵੇਂ ਪਾਤਸ਼ਾਹ ਨੇ, ਉਸੇ ਪੰਡਿਤ ਨੂੰ ਪੁੱਛਣ ਲੱਗੇ,
ਇਸ ਥਲ ਬਸੇ ਨੀਰ ਕੋ ਕਹਾਂ।
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਇੱਥੇ ਨੇੜੇ ਤੇੜੇ ਕਿਤੇ ਪਾਣੀ ਦਾ ਪ੍ਰਬੰਧ ਹੈ, ਦੱਸੋ ਵੀ ਕੋਈ ਪਾਣੀ ਹੋਵੇ ਨੇੜੇ, ਨਿਰਮਲ ਸਾਫ ਜਲ ਹੋਵੇ।
ਉਤਰੇ ਕਰੇ ਸੁਚੇਤੋ ਤਹਾਂ,
ਤਾਂ ਜੋ ਉੱਥੇ ਉਤਰ ਕੇ ਅਸੀਂ ਸਰੀਰ ਦੀ ਕਿਰਿਆ ਸ਼ੁੱਧ ਕਰਨੀ ਹੈ, ਜਲ ਪਾਣੀ ਵਰਤਣ ਨੂੰ ਚਾਹੀਦਾ। ਜੇ ਨੇੜੇ ਤੇੜੇ ਕੋਈ ਪਾਣੀ ਦਾ ਹੈ, ਕੋਈ ਤਲੋ ਤਲਾਬ ਹੋਵੇ, ਕੋਈ ਸਰੋਵਰ ਹੋਵੇ ਜਾਂ ਕੋਈ ਖੂਹ ਬੌਲੀ ਹੋਵੇ ਤਾਂ ਉਹ ਦੱਸੋ।
ਹੋਏ ਤੜਾਗ ਬਿਨ ਮਲ ਤੇ ਜਲ ਕੋ,
ਜੇ ਕੋਈ ਤਲਾਬ ਹੋਵੇ ਜਿਹਦੇ ਚ ਸਾਫ ਪਾਣੀ ਹੋਵੇ, ਨਿਰਮਲ, ਜਿਹਦੇ ਚ ਮੈਲਾ ਨਾ ਹੋਵੇ, ਸਾਫ ਸਵੱਛ ਪਾਣੀ ਹੋਵੇ।
ਬੈਠੇ ਤਾਂ ਬਤਾਵੋ ਥਲ ਕੋ,
ਤੇ ਤੂੰ ਇੱਥੋਂ ਦਾ ਰਹਿਣ ਵਾਲਾ, ਇੱਥੋਂ ਦਾ ਭੇਤੀ ਆ, ਤੈਨੂੰ ਪਤਾ ਹੋਣਾ ਪੰਡਿਤ, ਦੱਸ ਵੀ ਇੱਥੇ ਨੇੜੇ ਤੇੜੇ ਕੋਈ ਏਦਾਂ ਦਾ ਜਲ ਵੀ ਉੱਥੇ ਅਸੀਂ ਜਾ ਕੇ ਉਤਾਰਾ ਕਰ ਲਈਏ, ਪਾਣੀ ਦੇ ਕੋਲ ਹੀ ਠਹਿਰਾਓ ਕਰ ਲਈਏ।
ਸੁਣ ਦਿਜ ਕੈ पयो कर बंधन
सुन के ओ पंडित अगों हाथ जोड़ के बोलिया महाराज छेवें पातशाह नूं कहण लगा
आप जगत गुर दोष निकंदन
कहण लगा महाराज तुसी जगत गुरु हुंदे जे सारे जीवां दे दोषां दा नाश करन वाले हो तुहानू तुहाडे सिख जगत गुरु कह के बुलाउंदे हन
छपी वस्त कित किसु न पावे
जेड़ी चीज छपी होवे किसे नू ना मिले यानी कि साडे वर्गे बंदियां वास्ते तां छपी हुई चीज है असी लभना चाहिए ते सानू ना मिले
मन कर पीसो लखी न जावे
जेड़ी मन करके भी न जानी जावे मन करके भी जेदा पता ना लगे
तिने बतावो आप सो जाता
गुरु जी तुसी तां ओ भी जगह दस दिंदे ओ भी वस्तु दस दिंदे हो जेड़ी सानू ना पता लगे जिस असी मन करके भी ना जिनू जान सकीए तुसी जानदे हो तुसी तां हर संसार दी हर शै नू हर वस्त नू चंगी तरह जान दे हो
तीन लोक थल के सब ज्ञाता
तिना लोकां दियां जिन्नियां थावां ने धरतियां ने हर धरती ते किथे की आ तुसी जान दे धरती दे किस खिते च किस कोने च किथे की है ए तुसी जान दे हो जानी जान हो
नै जानत जिम बूजन मोई
महाराज तुसी मैनू पुछ दे हो पानी बारे जे तुहानू ना पता होवे फिर तां पुछो तुसी जानी जानो गुरु हुंदे जे ते गुरु नूं तां सब कुछ पता हुंदा तुसी तां एदां मैनू पुछ रहे हो जिवें तुहानू ना पता होवे
या ते अचरज उर मैं होई
कहिंदा मैं सुन के बड़ा हैरान होया गुरु जी तुहाडा इह सवाल वी तुसी तां एदां पुछदे हो जिवें तुहानू पता ही ना होवे तुहानू तां पता होना चाहीदा गुरु जी होए कि किथे इहने इक प्रकार नाल ना महाराज जी दे उत्ते व्यंगी कीता विच तुसी तां गुरु पीर हुंदे जे तुहानू की लोड़ पैगी पुछण दी तुहानू तां पता होना चाहीदा वी किथे आ केड़ा पाणी जां केड़ी जगह केड़ी चीज हर शै दा तुहानू ज्ञान होना चाहीदा मैनू क्यों पुछदे हो मैं तां सुण के हैरान हां
वरतो शक्त तेज विपरीत
जिहड़ा तुहाडा तेज है ओनू वरतो तुसी तां ओहदे तों उल्ट चल रहे हो अपना तेज अपना प्रताप तुसी नहीं वरत रहे
इना सुहाई लोक मैं रीत
इदा तुहाडे जैसे पूरन ते वली गुरुआं नूं इह रीत थोड़ी सोभदी है वी अणजाण जे बन के साडे वर्गे सधारण बंदियां नूं पुछण महाराज तुसी दसो पाणी किथे है महाराज तुहानू पता होना चाहीदा है तुसी अणजाण बन के इदा पुछो इह रीत तुहानू सोभदी नहीं लोकां च सिखां विच ਤੁਹਾਡਾ ਕੀ ਅਦਬ ਰਹੇਗਾ ਜੇ ਤੁਸੀਂ ਏਦਾਂ ਸਾਨੂੰ ਪੁੱਛੋਗੇ
ਜੈ ਜਲ ਜਾਏ ਤਾਂ ਚਲ ਜਾਵੋ
ਮਹਾਰਾਜ ਤੁਹਾਨੂੰ ਪਤਾ ਹੋਣਾ ਚਾਹੀਦਾ ਜਿੱਥੇ ਜਲ ਹੋਵੇ ਉੱਥੇ ਚਲੇ ਜਾਓ ਇਹਨੇ ਦੱਸਿਆ ਨਹੀਂ ਕਹਿੰਦਾ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਗੁਰੂ ਪੀਰ ਹੋ ਅੰਤਰਜਾਮੀ ਹੋ ਸਿੱਖਾਂ ਦੇ ਦਿਲਾਂ ਦੀਆਂ ਬੁੱਝ ਲੈਂਦੇ ਜੇ ਤੁਹਾਨੂੰ ਪਤਾ ਹੋਣਾ ਚਾਹੀਦਾ ਜਿੱਥੇ ਪਾਣੀ ਹੋਵੇ ਉੱਥੇ ਆਪੇ ਚਲੇ ਜਾਓ
ਜੀ ਨਹਿ ਨਿਜ ਹਿਤ ਨਿਓ ਬਣਾਵੋ
ਜੇ ਨਹੀਂ ਹੈ ਨੇੜੇ ਤੇੜੇ ਜਲ ਤੁਹਾਨੂੰ ਨਹੀਂ ਪਤਾ ਲੱਗਦਾ ਤੇ ਤੁਹਾਡੇ ਵਾਸਤੇ ਕਿਹੜਾ ਔਖਾ ਤੁਸੀਂ ਤਾਂ ਇੱਥੋਂ ਹੀ ਧਰਤੀ ਜੋ ਪੈਦਾ ਕਰ ਸਕਦੇ ਹੋ ਪਾਣੀ ਨਵਾਂ ਬਣਾ ਲਓ ਤਲਾਬ ਬਣਾਉਣਾ ਕੋਈ ਸਰ ਬਣਾਉਣਾ ਮਹਾਰਾਜ ਨਵਾਂ ਤਿਆਰ ਕਰ ਲਓ ਤੁਹਾਡੇ ਲਈ ਕਿਹੜਾ ਕੋਈ ਔਖਾ ਕੰਮ ਹੈ
ਤੁਮ ਸਰਬੱਗ ਕਰੋ ਜਸ ਆਹੇ
ਤੁਸੀਂ ਸਰਬੱਗੋ ਜੋ ਚਾਹੇ ਮਰਜ਼ੀ ਕਰਨ ਦੀ ਤਾਕਤ ਰੱਖਦੇ ਹੋ ਜੇ ਨਹੀਂ ਨੇੜੇ ਤੇੜੇ ਪਾਣੀ ਤੇ ਨਵਾਂ ਪ੍ਰਗਟ ਕਰ ਲੋ ਚਸ਼ਮਾ ਪੈਦਾ ਕਰ ਲੋ ਝਰਨਾ ਪੈਦਾ ਕਰ ਲੋ ਤਲਾਬ ਪੈਦਾ ਕਰ ਲੋ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ
ਉਤਰੋ ਜਲ ਨਿਰਮਲ ਜਿਤ ਲਹੇ
ਮਹਾਰਾਜ ਜਿੱਥੇ ਤੁਹਾਨੂੰ ਸਾਫ ਜਲ ਮਿਲੇ ਜਾਂ ਪ੍ਰਗਟ ਕਰ ਲੋ ਉੱਥੇ ਉਤਾਰਾ ਕਰ ਲੋ ਉੱਥੇ ਉਤਰ ਜਾਓ
ਇਮ ਸੁਣ ਕਰ ਸ਼੍ਰੀ ਹਰਗੋਬਿੰਦ
ਇਹ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ
ਰੋਕਿਓ ਨਿਜ ਤੁਰੰਗ ਕੁਲ ਚੰਦ
ਪਾਤਸ਼ਾਹ ਨੇ ਘੋੜਾ ਰੋਕਿਆ ਵਾਗ ਖਿੱਚੀ ਹੈ
ਉਤਰ ਪਰੇ ਸੋਈ ਥਲ ਦੇਖ
ਮਹਾਰਾਜ ਜੀ ਉਹੀ ਜਗ੍ਹਾ ਜਿੱਥੇ ਉਹ ਪੰਡਿਤ ਕਹਿ ਰਿਹਾ ਸੀ ਉੱਥੇ ਉਤਰ ਗਏ ਸਤਿਗੁਰੂ ਘੋੜੇ ਤੋਂ ਥੱਲੇ ਲੱਥੇ ਹਨ
ਠਹਿਰੀ ਸੈਨਾ ਸਾਥ ਅਸ਼ੇਕ
ਮਹਾਰਾਜ ਜੀ ਦੇ ਨਾਲ ਸਤਿਗੁਰਾਂ ਦੀ ਜਿੰਨੀ ਸੈਨਾ ਜਿੰਨੇ ਸਿਪਾਹੀ ਉਹ ਵੀ ਠਹਿਰ ਗਏ ਰੁਕ ਗਏ
ਆਏ ਦਾਸ ਕੀ ਨਸੇ ਅਰਦਾਸ
ਇਹਨਾਂ ਨੂੰ ਇੱਕ ਸੇਵਾਦਾਰ ਜਿਹੜੇ ਦਾਸ ਸੀ ਮਹਾਰਾਜ ਜੀ ਨੇ ਭੇਜੇ ਹੋਏ ਪਾਣੀ ਵੇਖਣ ਲਈ ਨੇੜੇ ਤੇੜੇ ਉਹ ਆ ਗਏ ਮਹਾਰਾਜ ਜੀ ਨੂੰ ਆ ਕੇ ਕਹਿਣ ਲੱਗੇ
ਇਸ ਥਲ ਦੀਖਤ ਨਹੀਂ ਜਲ ਪਾਸ
ਕਹਿਣ ਲੱਗੇ ਮਹਾਰਾਜ ਇੱਥੇ ਨੇੜੇ ਤੇੜੇ ਸਾਨੂੰ ਤਾਂ ਕਿਤੇ ਪਾਣੀ ਲੱਭਾ ਕੋਈ ਅਸੀਂ ਵੇਖ ਆਏ ਆ ਭਾਲ ਕਰ ਆਇਆ ਨੇੜੇ ਤੇੜੇ ਦੋ ਦੋ ਚਾਰ ਚਾਰ ਕੋ ਮਹਾਰਾਜ ਕਿਤੇ ਪਾਣੀ ਨਹੀਂ ਮਿਲਿਆ
ਅੱਗੇ ਜਿਮਰਾਵਰ ਕੀ ਮਰਜ਼ੀ
ਅੱਗੇ ਜਿਵੇਂ ਤੁਹਾਡੀ ਮਰਜ਼ੀ ਉਵੇਂ ਵਰਤੋ ਮਹਾਰਾਜ ਇੱਥੇ ਤਾਂ ਕਿਤੇ ਪਾਣੀ ਸਾਨੂੰ ਦਿਸਿਆ ਨਹੀਂ ਅਸੀਂ ਲੱਭ ਕੇ ਆਏ ਹਾਂ ਪੁੱਛਿਆ ਵੀ ਹੈ ਇੱਥੇ ਨੇੜੇ ਤੇੜੇ ਤਾਂ ਕੋਈ ਤਲਾਬ ਕੋਈ ਸਰ ਸਾਨੂੰ ਨਜ਼ਰ ਨਹੀਂ ਆਇਆ ਅੱਗੇ ਜਿਵੇਂ ਤੁਹਾਡੀ ਮਰਜ਼ੀ ਉਦਾਂ ਵਰਤੋ ਜੇ ਇੱਥੇ ਠਹਿਰਨਾ ਤਾਂ ਜੇ ਇੱਥੋਂ ਅੱਗੇ ਕਿਤੇ ਜਾਣਾ ਤੇ ਤਾਂ ਤੁਹਾਡੀ ਮਰਜ਼ੀ ਹੈ
ਜੇਕਰ ਦੂਰ ਤਾਂ ਆਨੇ ਗੁਰ ਜੀ
ਮਹਾਰਾਜ ਜੇ ਪਾਣੀ ਦੂਰ ਹੋਵੇਗਾ ਤੇ ਅਸੀਂ ਉੱਥੋਂ ਲੈ ਆਉਂਦੇ ਹਾਂ ਭਰ ਕੇ ਪ੍ਰਬੰਧ ਕਰ ਲੈਂਦੇ ਹਾਂ ਤੇ ਜੇ ਮਹਾਰਾਜ ਜੀ ਇੱਥੋਂ ਆਪ ਜੀ ਨੇ ਕੂਚ ਕਰਨਾ ਤਾਂ ਵੀ ਤੁਹਾਡੀ ਇੱਛਾ ਜੇ ਇੱਥੇ ਹੀ ਠਹਿਰਨਾ ਤੇ ਅਸੀਂ ਇੱਥੋਂ ਦੂਰੋਂ ਵੀ ਜਾ ਕੇ ਪਾਣੀ ਜਿਹੜਾ ਉਹ ਡੋਲ ਭਰ ਕੇ ਲੈ ਆਉਂਦੇ ਹਾਂ
ਪਰ ਸਤਿਗੁਰ ਕੇ ਬਰਚੋ ਹੋਤੋ
ਮਹਾਰਾਜ ਜੀ ਨੇ ਜਦੋਂ ਇਹ ਬਚਨ ਸੁਣਿਆ ਵੀ ਨੇੜੇ ਤੇੜੇ ਪਾਣੀ ਕੋਈ ਨੀ ਸਤਿਗੁਰਾਂ ਦੇ ਹੱਥ ਵਿੱਚ ਨਾ ਬਰਛਾ ਸੀ ਤੋ ਗੁਰਦੇਵ ਜਦੋਂ ਘੋੜ ਸਵਾਰ ਹੁੰਦੇ ਨਾ ਜਿਹੜੇ ਉਹ ਜਦੋਂ ਘੋੜੇ ਤੇ ਸਵਾਰ ਹੁੰਦੇ ਹੱਥ ਚ ਬਰਛੀ ਬਰਛਾ ਜ਼ਰੂਰ ਰੱਖਦੇ ਮਹਾਰਾਜ ਜੀ ਦੇ ਹੱਥ ਦੇ ਵਿੱਚ ਵੀ ਬੜਾ ਸੋਹਣਾ ਕਰਪਾ ਬਰਛਾ ਸੀ
ਹਰ ਦੀਰਗ ਸੋ ਅਵਨੀ ਹਤੋ
ਉਹ ਕਰਪਾ ਬਰਛਾ ਜਿਹੜਾ ਚੌੜੇ ਫਲ ਵਾਲਾ ਹੁੰਦਾ ਨਾ ਉਹ ਕਰਪਾ ਬਰਛਾ ਆਪ ਜੀ ਨੇ ਦਰਸ਼ਨ ਕੀਤੇ ਹੋਣਗੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਉਹ ਕਰਪੇ ਬਰਛੇ ਦੇ ਦਰਸ਼ਨ ਹੁੰਦੇ ਜਦੋਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਨਾਗਣੀ ਬਖਸ਼ੀ ਸੀ ਨਾ ਨਾਗਣੀ ਬਰਛਾ ਬਾਬਾ ਬਚਿੱਤਰ ਸਿੰਘ ਉਹਨੂੰ ਦੋ ਬਰਛੇ ਸੀ ਮਹਾਰਾਜ ਇੱਕ ਕਰਪਾ ਬਰਛਾ ਸੀ ਉਹ ਭਾਈ ਉਦੇ ਸਿੰਘ ਨੂੰ ਦਿੱਤਾ ਭਾਈ ਉਦੇ ਸਿੰਘ ਤੇ ਬਾਬਾ ਬਚਿੱਤਰ ਸਿੰਘ ਜੀ ਦੋਵੇਂ ਸੱਕੇ ਭਰਾ ਸੀ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਦੇ ਸਾਹਿਬਜ਼ਾਦੇ ਸੀ ਤੋ ਭਾਈ ਉਦੇ ਸਿੰਘ ਜੀ ਬੜੇ ਸੂਰਮੇ ਯੋਧੇ ਸੀ ਮਹਾਰਾਜ ਜੀ ਨੇ ਕਿਹਾ ਵੀ ਹਾਥੀ ਨੂੰ ਤਾਂ ਬਚਿੱਤਰ ਸਿੰਘ ਮਾਰੇਗਾ ਜਿਹੜਾ ਹਾਥੀ ਲੈ ਕੇ ਆਉਂਦਾ ਕੇਸਰੀ ਚੰਦ ਉਹਦਾ ਸਿਰ ਵੱਢ ਕੇ ਕੌਣ ਲਿਆਏਗਾ ਸਾਡੇ ਕੋਲ ਤੇ ਭਾਈ ਉਦੇ ਸਿੰਘ ਜੀ ਛਾਲ ਮਾਰ ਕੇ ਉੱਠੇ ਮਹਾਰਾਜ ਮੈਨੂੰ ਥਾਪੜਾ ਦਿਓ ਮਹਾਰਾਜ ਜੀ ਨੇ ਉਹ ਕਰਪਾ ਬਰਛਾ ਫਿਰ ਭਾਈ ਉਦੇ ਸਿੰਘ ਨੂੰ ਬਖਸ਼ਿਆ ਵੀ ਲਓ ਭਾਈ ਉਦੇ ਸਿੰਘ ਇਹ ਤੁਸੀਂ ਲੈ ਜਾਓ ਇਹਦੇ ਤੇ ਟੰਗ ਕੇ ਲਿਆਓ ਕੇਸਰੀ ਚੰਦ ਦਾ ਸਿਰ ਵੱਢ ਕੇ ਭਾਈ ਉਹਦੇ ਉਧਰ ਬਾਬਾ ਬਚਿੱਤਰ ਸਿੰਘ ਨੇ ਨਾਗਣੀ ਨਾਲ ਹਾਥੀ ਨੂੰ ਬਿੰਨ ਕੇ ਤੋੜ ਦਿੱਤਾ ਵਾਪਸ ਕੇਸਰੀ ਚੰਦ ਤੇ ਭਾਈ ਉਦੇ ਸਿੰਘ ਦਾ ਜੰਗ ਹੋਇਆ ਉਹਦਾ ਸਿਰ ਵੱਢ ਕੇ ਇਸੇ ਬਰਛੇ ਚ ਪਰੋ ਕੇ ਭਾਈ ਉਦੇ ਸਿੰਘ ਜੀ ਕੇਸਰੀ ਚੰਦ ਦਾ ਸਿਰ ਮਹਾਰਾਜ ਕਲਗੀਧਰ ਦੇ ਚਰਨਾਂ ਚ ਲਿਆ ਕੇ ਹਾਜ਼ਰ ਕੀਤਾ ਉਹ ਬਰਛਾ ਹੁਣ ਵੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸੰਗਤਾਂ ਦਰਸ਼ਨ ਕਰਦੇ ਨੇ ਉਹ ਕਰਪਾ ਬਰਛਾ ਵੱਡੇ ਫਲ ਵਾਲਾ ਬਰਛਾ ਹੁੰਦਾ ਉਹ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਪਾਵਨ ਹੱਥਾਂ ਵਿੱਚ ਪਕੜਿਆ ਹੋਇਆ ਸੀ
ਤਸਿਓ ਕਿਤਕ ਪੁੰਨ ਐਂਚ ਨਿਕਾਸੇ
ਮਹਾਰਾਜ ਜੀ ਨੇ ਜ਼ੋਰ ਨਾਲ ਉਹ ਬਰਛਾ ਜ਼ਮੀਨ ਦੇ ਵਿੱਚ ਮਾਰਿਆ ਗੱਢ ਦਿੱਤਾ ਤੇ ਕਹਿੰਦੇ ਜਦੋਂ ਜ਼ਮੀਨ ਚ ਗੱਡਿਆ ਤੇ ਫਿਰ ਮਹਾਰਾਜ ਜੀ ਨੇ ਉਹ ਬਰਛਾ ਖਿੱਚ ਕੇ ਪੁੱਟਿਆ
ਫੁੱਟੀ ਬੰਬ ਜਲ ਤਬੀ ਪ੍ਰਕਾਸ਼ੇ
ਕਹਿੰਦੇ ਜਦੋਂ ਬਰਛਾ ਪੁੱਟਿਆ ਤੇ ਥੱਲਿਓ ਪਾਣੀ ਦੀ ਤਤੀਰੀ ਜਿਵੇਂ ਫੁਹਾਰਾ ਚੱਲਦਾ ਏਦਾਂ ਫੁਹਾਰਾ ਜਿਹੜਾ ਸੀ ਉਹ ਪਾਣੀ ਦਾ ਥੱਲਿਓ ਚੱਲ ਕੇ ਚਸ਼ਮਾ ਫੁੱਟ ਆਇਆ ਜਲ ਦਾ ਸਾਹਿਬ ਜੀ ਜੋ ਚਾਹਣ ਮਰਜ਼ੀ ਕਰ ਸਕਦੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਸਮਰੱਥ ਗੁਰੂ ਨੇ ਉਹਨਾਂ ਵਾਸਤੇ ਕਿਹੜਾ ਔਖਾ ਸੀ ਭੈ ਵਿੱਚ ਪਵਨ ਵਹੈ ਸਦ ਵਾਓ ਭੈ ਵਿੱਚ ਚੱਲੇ ਲੱਖ ਦਰਿਆਓ ਪਾਣੀ ਵੀ ਤਾਂ ਸਤਿਗੁਰਾਂ ਦੇ ਭੈ ਵਿੱਚ ਮਹਾਰਾਜ ਜੀ ਨੇ ਜਦੋਂ ਬਰਛਾ ਮਾਰਿਆ ਪੁੱਟਿਆ ਤੇ ਪਾਣੀ ਦੀ ਜਿਹੜੀ ਬੰਬ ਸੀ ਬੰਬ ਦਾ ਮਤਲਬ ਹੁੰਦਾ ਏਦਾਂ ਚਸ਼ਮਾ ਉੱਪਰ ਨੂੰ ਫੁੱਟ ਪੈਣਾ ਉਹ ਚੱਲ ਪਿਆ
ਸਤਿਗੁਰ ਪਨਿਓ ਖਨੋ ਕੁਛ ਟੋਆ
ਜਦੋਂ ਪਾਣੀ ਵੀ ਐਨ ਨਿਰਮਲ ਸਾਫ਼ ਸੁਥਰਾ ਐਨ ਕੱਚ ਵਰਗਾ ਚਿੱਟਾ ਪਾਣੀ ਨਿਕਲਿਆ ਥੱਲੇ ਮਹਾਰਾਜ ਜੀ ਨੇ ਕਿਹਾ ਭਾਈ ਸਿੱਖੋ ਇੱਥੇ ਏਦਾਂ ਕਰੋ ਵੀ ਹੱਲੇ ਨਾਲ ਕਈਆਂ ਲੈ ਕੇ ਤੇ ਟੋਆ ਜਿਹਾ ਪੁੱਟ ਦਿਓ ਵੀ ਪਾਣੀ ਇਕੱਠਾ ਹੋ ਜਾਏਗਾ ਭਰਨਾ ਸੌਖਾ ਹੋ ਜਾਏਗਾ ਟੋਆ ਪੁੱਟ ਦਿਓ ਉਹਦੇ ਚ ਪਾਣੀ ਇਕੱਠਾ ਕਰ ਲਓ ਹਾਂਜੀ
ਜਿਸ ਤੇ ਜਲ ਕੁਛ ਰਹੇ ਖਰੂਆ
ਜਿਹਦੇ ਨਾਲ ਪਾਣੀ ਖਲੋ ਜਾਏਗਾ ਤੇ ਉਹ ਵਰਤਣਾ ਸੌਖਾ ਹੋ ਜਾਏਗਾ ਏਦਾਂ ਚਸ਼ਮਾ ਉਹਦੇ ਵਿੱਚੋਂ ਪਾਣੀ ਵਰਤਣਾ ਔਖਾ ਸੀ ਮਹਾਰਾਜ ਜੀ ਕਹਿੰਦੇ ਟੋਆ ਪੁੱਟ ਲਓ ਥੋੜਾ ਜਿਹਾ ਡੂੰਘਾਈ ਵਿੱਚ ਉਹਦਾ ਫਿਰ ਸਰੋਵਰ ਬਣਿਆ ਉਹਨੂੰ ਗੁਰੂ ਸਰ ਕਹਿੰਦੇ ਹਨ ਮਹਾਰਾਜ ਜੀ ਕਹਿੰਦੇ ਉਹਦੇ ਚ ਪਾਣੀ ਭਰ ਜਾਏਗਾ ਤੇ ਵਰਤ ਲਓ
ਸੁਨਤ ਹੁਕਮ ਤੈ ਲਿਓ ਬਨਾਏ
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਸਿੱਖਾਂ ਨੇ ਝੱਟ ਹੀ ਤੁਰਤ ਫੁਰਤੀ ਕਈਆਂ ਲਈਆਂ ਉਹ ਇੱਕਦਮ ਪੁੱਟ ਕੇ ਕਹਿੰਦੇ ਨਰਮ ਜਗ੍ਹਾ ਸੀ ਆਲੇ ਦੁਆਲੇ ਤੇ ਪੁੱਟ ਕੇ ਕਹਿੰਦੇ ਟੋਆ ਕਾਫੀ ਡੂੰਘਾ ਟੋਆ ਪੁੱਟ ਲਿਆ। ਉਹਦੇ ਚੋਂ ਜਿਹੜਾ ਜਲ ਸੀ ਵੇਖਦਿਆਂ ਵੇਖਦਿਆਂ ਟੋਏ ਵਿੱਚ ਭਰ ਗਿਆ, ਜਿਹੜੀ ਮਿੱਟੀ ਸੀ ਥੱਲੇ ਬਹਿ ਗਈ, ਪਾਣੀ ਉੱਪਰ ਨੂੰ ਤਰਨ ਲੱਗਾ। ਥੋੜੀ ਥੋੜੀ ਸਿੱਖਾਂ ਦੇ ਵਿੱਚ ਰੇਤ ਪਾ ਦਿੱਤੀ ਪਾਣੀ ਦੇ ਟੋਏ ਦੇ ਵਿੱਚ, ਜਿਹੜਾ ਥੱਲੇ ਮਿੱਟੀ ਆ ਉਹ ਉੱਪਰ ਨਾ ਉੱਠੇ। ਤੋ ਇਹੀ ਤਰੀਕੇ ਸੀ ਪੁਰਾਣੇ ਵੇਲਿਆਂ ਚ ਜਲ ਨੂੰ ਫਿਲਟਰ ਕਰਨ ਦਾ, ਇਹੀ ਤਰੀਕਾ ਸੀ। ਰੇਤ ਪਾ ਦੇਣੀ ਉੱਤੇ, ਜਿਹੜੀ ਮਿੱਟੀ ਗਾਬ ਹੈ ਥੱਲੇ ਬਹਿ ਜੇ ਤੇ ਪਾਣੀ ਉੱਤੇ ਸਾਫ਼। ਉਹ ਏਦਾਂ ਸਿੱਖਾਂ ਨੇ ਵੇਖਦਿਆਂ ਵੇਖਦਿਆਂ ਤੁਰਤ ਫੁਰਤੀ ਟੋਆ ਪੁੱਟ ਕੇ ਪਾਣੀ ਇਕੱਠਾ ਕਰ ਲਿਆ।
ਜਿਤਕ ਚੈਤ ਸੋ ਲੀਨ ਟਿਕਾਏ,
ਇੰਨਾ ਚਾਹੀਦਾ ਸੀ ਪਾਣੀ ਉਹਨਾਂ ਟਿਕਾ ਲਿਆ, ਭਾਂਡੇ ਭਰ ਲਏ।
ਛੁੱਟਿਓ ਪ੍ਰਵਾਹ ਨੀਰ ਕੋ ਕਨੋ,
ਕਹਿੰਦੇ ਪਾਣੀ ਦਾ ਪ੍ਰਵਾਹ ਬੜਾ ਤੇਜ ਚੱਲ ਪਿਆ। ਉਹ ਜਿਹੜਾ ਜਲ ਸੀ ਨਾ ਇਕਦਮ ਬਹੁਤ ਤੇਜ ਚੱਲ ਪਿਆ।
ਚਲਤ ਸੋ ਚਿਰੰਕਾਲ ਕੋ ਮਨੋ,
ਕਹਿੰਦੇ ਇੰਨਾ ਤੇਜ ਚੱਲਿਆ ਮਾਨੋ ਖਬਰੇ ਕਿੰਨਾ ਚਿਰ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਉਹ ਚਸ਼ਮਾ, ਕਿੰਨਾ ਪੁਰਾਣਾ ਚੱਲ ਰਿਹਾ। ਕਹਿੰਦੇ ਏਦਾਂ ਉਹ ਚੱਲਣ ਲੱਗਾ।
ਹੁਣ ਸਤਿਗੁਰ ਇਤ ਫਰਸ਼ ਬਣਾਇਓ,
ਮਹਾਰਾਜ ਜੀ ਨੇ ਉੱਥੇ ਹੀ ਨੇੜੇ ਪੜਾ ਕਰ ਲਿਆ। ਕਹਿੰਦੇ ਸਿੱਖੋ ਅੱਜ ਇੱਥੇ ਹੀ ਪੜਾ ਕਰਾਂਗੇ। ਤੋ ਗਰੀਬ ਨਵਾਜ ਪਾਤਸ਼ਾਹ ਵਾਸਤੇ ਸੇਵਾਦਾਰਾਂ ਨੇ ਸੋਹਣੇ ਫਰਸ਼ ਗਿਲਮ ਗਲੀਚੇ ਵਿਛਾਏ,
ਗਿਲਮ ਗਲੀਚਾ ਰੁਚਰ ਡਸਾਇਓ,
ਬੜਾ ਸੋਹਣਾ ਗਿਲਮ ਗਲੀਚਾ ਵਿਛਾ ਕੇ ਮਹਾਰਾਜ ਜੀ ਦਾ ਪਲੰਘਾ ਡਾਹ ਕੇ ਸੋਹਣੇ ਆਸਣ ਲਾ ਦਿੱਤੇ, ਵਿਛਾਈ ਕਰ ਦਿੱਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਘੋੜਾ ਬੰਨ ਦਿੱਤਾ।
ਸੋਚਾ ਚਾਰ ਸਤਿਗੁਰੂ ਕੀ ਨਸੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਕੁਝ ਸਮਾਂ ਬੈਠੇ ਤੇ ਫਿਰ ਸਰੀਰ ਦੀ ਕਿਰਿਆ ਸੋਧਣ ਵਾਸਤੇ ਨੇੜੇ ਖੁੱਲਾ ਥਾਂ ਸੀ। ਤੋ ਪਾਤਸ਼ਾਹ ਜੀ ਸਰੀਰ ਦੀ ਜਿਹੜੀ ਕਿਰਿਆ ਸੀ ਜਿਹਨੂੰ ਖਾਲਸੀ ਬੋਲੇ ਚ ਖੇਡੇ ਮਹੱਲੇ ਕਹਿੰਦੇ ਹਨ, ਖੇਡੇ ਮਹੱਲੇ ਗਏ ਹਨ।
ਦੇਖ ਬਿਪਰ ਬਿਸਮਿਓ ਡਰ ਪਾਇਓ,
ਉਹ ਜਿਹੜਾ ਪੰਡਿਤ ਖੜਾ ਸੀ ਨਾ ਕਹਿੰਦਾ ਵੀ ਇੱਥੇ, ਉਹ ਤਾਂ ਇੱਕ ਪ੍ਰਕਾਰ ਨਾਲ ਮਖੌਲ ਹੀ ਕਰਦਾ ਸੀ ਸਾਹਿਬ, ਉਹ ਇਕਦਮ ਡਰ ਗਿਆ ਵੀ ਮੈਂ ਜਿਹਨਾਂ ਨਾਲ ਮਖੌਲ ਕਰਦਾ ਸੀ ਉਹ ਤਾਂ ਦੀਨ ਦੁਨੀਆਂ ਦੇ ਮਾਲਕ ਆਪ ਪਰਮੇਸ਼ਵਰ ਨੇ। ਉਹਨੂੰ ਬਹੁਤ ਜ਼ਿਆਦਾ ਪਛਤਾਵਾ ਹੋਇਆ ਇਸ ਗੱਲ ਦਾ ਵੀ ਮੈਂ ਜਿਹਨਾਂ ਨੂੰ ਮਖੌਲ ਕਰਦਾ ਸੀ ਏਦਾਂ ਨੀ ਕਰ। ਇਹ ਖਾਲਸਾ ਜੀ ਬੜੀ ਵੱਡੀ ਸੇਧ ਹੈ। ਕਈ ਵਾਰੀ ਸਾਨੂੰ ਜਿਸ ਬਾਰੇ ਨਹੀਂ ਪਤਾ ਹੁੰਦਾ ਵੀ ਉਹ ਕੌਣ ਹੈ, ਕਿਹੋ ਜਿਹੇ ਵਿਅਕਤੀ ਤਪ ਦਾ ਮਾਲਕ ਹੈ, ਉਹਦੀ ਕੋਈ ਗੱਲਬਾਤ ਸੁਣ ਲਈਏ ਕੋਈ ਕਰੇ ਤੇ ਅਸੀਂ ਮਖੌਲ ਕਰਨ ਲੱਗ ਪਏ। ਖਬਰੇ ਅਗਲਾ ਕਿਹੜੀ ਖੇਡ ਵਿੱਚ ਹੋਵੇ, ਕਿਹੜੀ ਖੇਡ ਚ ਉਹਨੇ ਬਚਨ ਕੀਤਾ ਹੋਵੇ, ਸਾਨੂੰ ਕੀ ਪਤਾ। ਇਸ ਕਰਕੇ ਐਸਾ ਨਹੀਂ ਕਰਨਾ ਚਾਹੀਏ। ਇਹ ਸੇਧ ਹੈ ਜਿਹਨੂੰ ਤੁਸੀਂ ਜਾਣਦੇ ਨਹੀਂ ਹੋ, ਜਿਹਦੇ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਵੀ ਉਹਦਾ ਬਚਨ ਉਹ ਕਿਸ ਅਵਸਥਾ ਵਿੱਚ ਵਿਚਰ ਰਿਹਾ, ਕੀ ਕਹਿਣ ਵਾਲਾ, ਕਿਉਂ ਕਰੀਏ ਉਹਦੇ ਨਾਲ ਮਖੌਲ। ਖਬਰੇ ਅੱਗੋਂ ਕੀ ਬਚਨ ਕਰਦੇ, ਕੋਈ ਬਚਨ ਦਾ ਬਲੀ ਹੋਵੇ, ਕੋਈ ਇਹੋ ਜਿਹਾ ਬਚਨ ਕਰਦੇ ਜਿਹੜਾ ਸਾਡੇ ਲਈ ਸਹੀ ਨਾ ਹੋਵੇ। ਤੋ ਇਹ ਸੇਧ ਵੀ ਮਿਲਦੀ ਇਤਿਹਾਸ। ਉਹ ਜਿਹੜਾ ਪੰਡਿਤ ਸੀ ਨਾ, ਹਾਲਾਂਕਿ ਪਹਿਲੀ ਵਾਰ ਮਿਲਿਆ ਸੀ ਤੇ ਉਹਨੇ ਇੱਕ ਪ੍ਰਕਾਰ ਨਾਲ ਮਖੌਲੀਏ ਲਿਹਾਜੇ ਨਾਲ ਕਿਹਾ ਸੀ ਜੀ ਤੁਹਾਨੂੰ ਕਿਹੜਾ ਔਖਾ ਜੀ, ਤੁਸੀਂ ਪਾਣੀ ਇੱਥੇ ਪ੍ਰਗਟ ਕਰ ਲਓ, ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ ਜੀ। ਜਦੋਂ ਉਹਨੇ ਵੇਖਿਆ ਵੀ ਸਤਿਗੁਰਾਂ ਦਾ ਚਸ਼ਮਾ ਹੀ ਪੁੱਟ ਲਿਆ ਇੱਥੇ ਜਲ ਦਾ ਵਰਛਾ ਮਾਰ ਕੇ, ਉਹ ਇੱਕਦਮ ਦੰਗ ਜਿਵੇਂ ਕੋਈ ਪੱਥਰ ਦੀ ਮੂਰਤ ਜੀ ਨਹੀਂ ਖੜ ਜਾਂਦੀ, ਏਦਾਂ ਸੁਨਮੋਨੀ ਹੋ ਗਿਆ। ਵੇਖੀ ਜਾਵੇ ਖਲੋ ਕੇ,
ਪੱਗ ਪੰਕਜ ਪਰ ਸੀਸ ਨਿਵਾਇਓ,
ਮਹਾਰਾਜ ਜੀ ਦੇ ਚਰਨਾਂ ਤੇ ਉਹਨੇ ਜਿਵੇਂ ਡੰਡਾ ਡਿੱਗਦਾ ਨਾ ਏਦਾਂ ਡਿੱਗ ਕੇ ਸਤਿਗੁਰਾਂ ਦੇ ਚਰਨਾਂ ਤੇ ਸੀਸ ਟਿਕਾਇਆ। ਮਹਾਰਾਜ ਕਿਰਪਾ ਕਰੋ, ਦਇਆ ਕਰੋ, ਮਹਾਰਾਜ ਦਇਆ ਕਰੋ, ਭੁੱਲ ਗਿਆ ਸਾਂ, ਨਹੀਂ ਸੀ ਜਾਣਦਾ ਆਪ ਜੀ ਦੀ ਮਹਿਮਾ ਨੂੰ। ਜਿਵੇਂ ਡੰਡਾ ਡਿੱਗਦਾ ਜ਼ਮੀਨ ਤੇ, ਇਉਂ ਡਿੱਗ ਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ।
ਮਹਾਰਾਜ ਮੈਂ ਕਿਉਂ ਕਠੋਰਾ,
ਮਹਾਰਾਜ ਮੈਂ ਬੜਾ ਕਠੋਰ ਬੋਲਿਆ, ਮੈਂ ਬੜੇ ਕਠੋਰ ਲਫ਼ਜ਼ ਕਹੇ ਨੇ ਤੁਹਾਨੂੰ।
ਜਾਤ ਗਰਭ ਅਫਰਿਓ ਚਿਤ ਮੋਰਾ,
ਮੈਨੂੰ ਹੰਕਾਰ ਸੀ ਵੀ ਮੈਂ ਬਾਹਮਣ, ਮੈਂ ਪੰਡਿਤ ਆ, ਮੇਰੇ ਤੋਂ ਵੱਡਾ ਕੌਣ। ਮੈਂ ਆਪਣੇ ਆਪ ਨੂੰ ਹੰਕਾਰ ਦੇ ਵਿੱਚ ਸਮਝਦਾ ਸੀ, ਮੈਨੂੰ ਆਪਣੀ ਜਾਤੀ ਦਾ ਬ੍ਰਾਹਮਣ ਹੋਣ ਦਾ ਹੰਕਾਰ ਸੀ।
ਮਹਿਮਾ ਜਾਣ ਬੂਝ ਸਭ ਰਾਵਰੇ,
ਮਹਾਰਾਜ ਮੈਂ ਤੁਹਾਡੀ ਮਹਿਮਾ ਹੁਣ ਜਾਣੀ ਹੈ, ਹੁਣ ਮੈਨੂੰ ਆਪ ਜੀ ਨੇ ਆਪਣੀ ਮਹਿਮਾ ਜਣਾਈ ਹੈ।
ਬਿਨੈ ਜੁਕਤ ਮੈਂ ਭੰਨਿਓ ਨਾ ਬਾਵਰੇ,
ਮਹਾਰਾਜ ਮੈਂ ਬਾਵਰਾ ਸੀ, ਜੇ ਤੁਸੀਂ ਮੈਨੂੰ ਪੁੱਛਿਆ ਮੇਰਾ ਫਰਜ਼ ਬਣਦਾ ਸੀ ਬੇਨਤੀ ਕਰਕੇ ਦੱਸਣਾ। ਮਹਾਰਾਜ ਇੱਥੇ ਜੇ ਕੋਈ ਕਿਸੇ ਨੂੰ ਪੁੱਛ ਲੇ ਵੇ ਵੀ ਹਾਂ ਭਾਈ ਕੋਈ ਇੱਥੇ ਨੇੜੇ ਤੇੜੇ ਕੋਈ ਵਸਤ ਕੋਈ, ਤੇ ਅੱਗੋਂ ਉਹਦੇ ਨਾਲ ਮਖੌਲ ਥੋੜੀ ਕਰੀਦਾ, ਉਹਨੂੰ ਦੱਸ ਦੇਈਦਾ ਵੀ ਮਹਾਰਾਜ ਆਹ ਚੀਜ਼ ਤੁਹਾਨੂੰ ਨੇੜੇ ਨਹੀਂ ਮਿਲਣੀ, ਇੱਥੋਂ ਆਸੇ ਪਾਸੇ ਕੁਝ ਦੂਰੀ ਤੇ ਮਿਲੇਗੀ ਅਗਲਾ ਜਾਣਕਾਰੀ ਲੈਣਾ ਚਾਹੇ ਤੇ ਤੁਸੀਂ ਮਖੌਲ ਕਰੋ ਇਹ ਗੱਲ ਚੰਗੀ ਨਹੀਂ ਨਾ ਹੈ ਇੱਕ ਤਾਂ ਉਹ ਪਹਿਲਾਂ ਪਰੇਸ਼ਾਨ ਹੋਵੇ ਪੁੱਛਦਾ ਹੋਵੇ ਬੰਦਾ ਵੀ ਹਾਂ ਮਹਾਰਾਜ ਇਹ ਚੀਜ਼ ਕਿਤੇ ਕੋਈ ਵਸਤੂ ਅਸੀਂ ਲੱਭ ਰਹੇ ਹਾਂ ਮਿਲੇ ਅੱਗੋਂ ਉਹਦਾ ਕੋਈ ਮਖੌਲ ਕਰਨ ਲੱਗ ਪਵੇ ਉਹਦਾ ਹੋਰ ਕਰਜੇਗਾ ਇਹ ਸਭਿਅਕ ਗੱਲ ਨਹੀਂ ਸੀ ਸਭਿਅਤਾ ਇਹ ਨਹੀਂ ਸਿਖਾਉਂਦੀ ਕਹਿੰਦਾ ਮਹਾਰਾਜ ਮੈਨੂੰ ਚਾਹੀਦਾ ਸੀ ਵੀ ਜੇ ਤੁਸੀਂ ਪੁੱਛਿਆ ਤੇ ਮੈਂ ਬੇਨਤੀ ਕਰਕੇ ਤੁਹਾਨੂੰ ਦੱਸ ਦਿੰਦਾ ਸਾਰੀ ਗੱਲ
ਸਤਿਗੁਰ ਸੁਨ ਤਰ ਧੀਰਜ ਦੀਨਾ
ਪਰ ਮਹਾਰਾਜ ਮੈਂ ਤਾਂ ਅੱਗੋਂ ਆਪ ਜੀ ਨੂੰ ਕੁਰਖਤ ਬੋਲਿਆ ਕਠੋਰ ਬੋਲਿਆ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਧੀਰਜ ਦਿੰਦੇ ਪੰਡਿਤ ਨੂੰ ਹਾਂਜੀ
ਜਥਾ ਯੋਗ ਤੈ ਪਾਖਨ ਕੀਨਾ
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਤੁਸੀਂ ਕਿਹੜਾ ਗਲਤ ਕਿਹਾ ਤੁਸੀਂ ਵੀ ਜਥਾ ਯੋਗ ਸਹੀ ਕਿਹਾ ਵੀ ਜੇ ਪੂਰਨ ਗੁਰੂ ਆਪੇ ਪ੍ਰਗਟ ਕਰ ਲੋ ਤੁਸੀਂ ਵੀ ਤਾਂ ਗਲਤ ਨੀ ਨਾ ਕਿਹਾ ਤੁਸੀਂ ਵੀ ਤਾਂ ਸਹੀ ਆਖਿਆ
ਕਛੂ ਕਰੂਰ ਤਾਂ ਦੋਸ਼ ਜੇ ਪਾਇਓ
ਜਿਹੜਾ ਥੋੜਾ ਬਹੁਤਾ ਕਰੂਰਤਾ ਤੁਸੀਂ ਵਰਤੀ ਹੈ ਨਾ ਬੋਲਣ ਵਿੱਚ ਕਠੋਰਪੁਣਾ ਵਰਤਿਆ ਇਹਦਾ ਜਿਹੜਾ ਦੋਸ਼ ਤੁਹਾਨੂੰ ਲੱਗਾ
ਮਿਟਿਓ ਸੁਪਾਛੇ ਬਹੁ ਪਛਤਾਇਓ
ਉਹ ਵੀ ਮਿਟ ਗਿਆ ਉਹ ਕਿਵੇਂ ਮਿਟ ਗਿਆ ਕਿਉਂਕਿ ਤੁਹਾਨੂੰ ਪਛਤਾਵਾ ਹੋ ਗਿਆ ਵੀ ਮੈਂ ਕਠੋਰ ਬੋਲਿਆ ਉਹ ਮਿਟ ਗਿਆ ਬੰਦੇ ਨੂੰ ਮਾੜਾ ਬੋਲ ਕੇ ਕਠੋਰ ਬੋਲ ਕੇ ਜੇ ਉਹਦਾ ਪਛਤਾਵਾ ਹੋ ਜਾਏ ਨਾ ਕਿ ਮੈਂ ਗਲਤ ਬੋਲਿਆ ਇਹ ਮੈਨੂੰ ਨਹੀਂ ਸੀ ਕਹਿਣਾ ਚਾਹੀਦਾ ਤਾਂ ਮਹਾਰਾਜ ਜੀ ਕਹਿੰਦੇ ਪਛਤਾਵੇ ਚੋਂ ਪਾਪ ਸੜ ਜਾਂਦਾ ਜੇ ਬੰਦਾ ਪਛਤਾਵਾ ਵੀ ਨਾ ਕਰੇ ਕਹੇ ਨਹੀਂ ਮੈਂ ਤਾਂ ਸਹੀ ਕਿਹਾ ਜੋ ਕਿਹਾ ਫਿਰ ਉਹ ਪਾਪ ਦਾ ਭਾਗੀਦਾਰ ਹੁੰਦਾ ਮਹਾਰਾਜ ਕਹਿੰਦੇ ਜਿਹੜਾ ਤੇਰੇ ਮਨ ਚ ਤੂੰ ਕਠੋਰ ਬੋਲਣ ਦਾ ਪਾਪ ਲੱਗਾ ਵੀ ਸੀ ਨਾ ਤੈਨੂੰ ਤੂੰ ਹੁਣ ਪਛਤਾਵਾ ਕਰ ਲਿਆ ਵੀ ਮੈਂ ਗਲਤ ਬੋਲਿਆ ਨਹੀਂ ਸੀ ਕਹਿਣਾ ਚਾਹੀਦਾ ਉਸ ਪਛਤਾਵੇ ਨਾਲ ਪਛਤਾਤਾਪ ਦੀ ਅਗਨੀ ਦੇ ਵਿੱਚ ਤੇਰਾ ਇਹ ਪਾਪ ਸੜ ਕੇ ਸਵਾਹ ਹੋ ਗਿਆ
ਅਲਪ ਪਾਪ ਜੇ ਬਚਨ ਕੈਨ ਮੈਂ
ਕਿਉਂਕਿ ਜਦੋਂ ਬਚਨ ਕੋਈ ਬੰਦਾ ਕੁਰਖਤ ਬੋਲ ਦੇਵੇ ਉਹ ਏਡਾ ਵੱਡਾ ਬਜਰ ਪਾਪ ਨਹੀਂ ਹੁੰਦਾ ਇਹ ਕੁਰਖਤ ਬੋਲ ਦੇਵੇ ਕੋਈ ਕਠੋਰ ਕਹਿ ਦੇਵੇ ਉਹ ਪਛਤਾਵੇ ਨਾਲ ਹੀ ਮਿਟ ਜਾਂਦਾ ਹੈ
ਨਸ਼ਟੈ ਕਰੇ ਬਿਸੂਰਨ ਮਨ ਮੈਂ
ਉਹ ਜਿਹੜਾ ਕੋਈ ਜ਼ਬਾਨ ਕਰਕੇ ਕੌੜਾ ਬੋਲਿਆ ਵੀ ਜਾਵੇ ਨਾ ਕਿਸੇ ਪ੍ਰਤੀ ਉਹ ਏਡਾ ਵੱਡਾ ਗੁਨਾਹ ਨਹੀਂ ਹੈ ਕਹਿੰਦੇ ਉਹ ਇੰਨੇ ਨਾਲ ਹੀ ਖਤਮ ਹੋ ਜਾਂਦਾ ਕਿ ਮਨ ਚ ਪਛਤਾਵਾ ਹੋ ਜਾਵੇ ਵੀ ਮੈਂ ਕਾਹਨੂੰ ਬੋਲਣਾ ਸੀ ਕਾਹਨੂੰ ਕਹਿਣਾ ਸੀ ਉਸ ਪਛਤਾਵੇ ਦੀ ਅੱਗ ਚ ਉਹ ਸੜ ਜਾਂਦਾ ਹੈ
ਕੀਤਕ ਚਿਰ ਸਤਿਗੁਰ ਤੈ ਥਿਰੇ
ਸਤਿਗੁਰੂ ਜੀ ਇੱਥੇ ਹੀ ਰਹੇ ਕੁਝ ਦਿਨ ਚਪਰਾਹੜਪੁਰ ਨਗਰ ਸਿਆਲਕੋਟ ਦੇ ਪਾਸ ਉੱਥੇ ਮਹਾਰਾਜ ਜੀ ਨੇ ਨਿਵਾਸ ਰੱਖਿਆ
ਸੋਚਾ ਚਾਰ ਚਮੋ ਪੁਨ ਕਰੇ
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੋਚਾ ਚਾਰ ਕੀਤਾ ਜਲ ਪਾਣੀ ਵਰਤਿਆ
ਨਿਕਸਿਓ ਜਲ ਸੋਈ ਸਭ ਲੀਨ
ਕਹਿੰਦੇ ਜਿਹੜਾ ਜਲ ਉੱਥੋਂ ਨਿਕਲਿਆ ਉੱਥੋਂ ਹੀ ਘੋੜਿਆਂ ਨੂੰ ਵੀ ਜਲ ਛਕਾਇਆ ਲੰਗਰਾਂ ਵਾਸਤੇ ਵੀ ਜਲ ਉੱਥੋਂ ਹੀ ਵਰਤਿਆ ਜੋ ਜੋ ਜਲ ਦੀ ਲੋੜ ਸੀ ਉੱਥੋਂ ਹੀ ਸਭ ਨੇ ਜਲ ਦੀ ਪੂਰਤੀ ਕੀਤੀ
ਕਿਰਿਆ ਇਸ਼ਨਾਨ ਆਦਤੈ ਕੀਨ
ਉੱਥੋਂ ਹੀ ਭਰ ਭਰ ਕੇ ਜਲ ਇਸ਼ਨਾਨ ਪਾਨ ਕੀਤਾ ਜੇ ਕਿਸੇ ਨੇ ਕਿਰਿਆ ਸੋਧਣੀ ਸੀ ਉੱਥੋਂ ਹੀ ਗੜਵੇ ਭਰ ਕੇ ਜਲ ਦੇ ਲੈ ਗਏ
ਬਿਸਮੇ ਹੀਰ ਮੁਕੰਦ ਪ੍ਰਤਾਪੂ
ਮੁਕਤੀ ਦਾ ਤੇ ਸਤਿਗੁਰਾਂ ਦਾ ਇਹ ਪ੍ਰਤਾਪ ਵੇਖ ਕੇ ਸਭ ਦੰਗ ਸੀ ਹੈਰਾਨ ਸਨ
ਪਰਮੇਸ਼ਰ ਬਪ ਪੁੰਨ ਨ ਪਾਪੂ
ਕਹਿੰਦੇ ਪਰਮੇਸ਼ਰ ਦਾ ਅਵਤਾਰ ਨੇ ਜਿਨ੍ਹਾਂ ਨੂੰ ਨਾ ਕੋਈ ਪਾਪ ਵਿਆਪਦਾ ਨਾ ਕੋਈ ਪੁੰਨ ਪੁੰਦਾ ਹੈ
ਸ਼ਰਧਾ ਧਰੇ ਕਰੇ ਸਭ ਸੇਵਾ
ਇਲਾਕੇ ਦੇ ਲੋਕਾਂ ਨੂੰ ਪਤਾ ਲੱਗ ਗਿਆ ਨੇੜੇ ਤੇੜੇ ਦਿਆਂ ਨੂੰ ਉਹ ਆ ਗਏ ਮਹਾਰਾਜ ਜੀ ਤੇ ਸ਼ਰਧਾ ਧਾਰਨ ਕਰਕੇ ਸਤਿਗੁਰਾਂ ਦੀ ਸੇਵਾ ਕਰਨ ਲੱਗੇ ਮਹਾਰਾਜ ਜੀ ਨੇ ਕੁਝ ਦਿਨ ਇੱਥੇ ਹੀ ਪੜਾ ਰੱਖਿਆ
ਪ੍ਰੇਮ ਸਹਿਤ ਦਰ ਸਿੰਘ ਗੁਰਦੇਵਾ
ਬੇਅੰਤ ਲੋਕ ਇਲਾਕੇ ਦੇ ਨੇੜੇ ਤੇੜੇ ਹੋਰ ਵੀ ਕਈ ਥਾਵਾਂ ਤੇ ਸਤਿਗੁਰਾਂ ਚਰਨ ਪਾਏ ਜੋ ਹੁਣ ਉਹ ਸਿਆਲਕੋਟ ਦੇ ਜ਼ਿਲ੍ਹੇ ਵਿੱਚ ਨੇੜੇ ਤੇੜੇ ਜਿਵੇਂ ਚਪਰਾਹੜਪੁਰ ਤੋਂ ਚੱਲ ਕੇ ਗਲੋਟੀ ਵਜ਼ੀਰਾਬਾਦ ਇਹ ਸਾਰੇ ਨਗਰ ਹੁਣ ਉਸ ਪਾਸੇ ਲਹਿੰਦੇ ਪੰਜਾਬ ਚ ਪਾਕਿਸਤਾਨ ਚ ਹੀ ਨੇ ਤੇ ਉਸ ਇਲਾਕੇ ਵਿੱਚ ਬਹੁਤ ਸਿੱਖੀ ਵਧੀ ਫੁੱਲੀ ਸਿਆਲਕੋਟ ਜ਼ਿਲ੍ਹੇ ਤੋਂ ਜਦੋਂ ਵੰਡ ਹੋਈ ਪੰਜਾਬ ਦੀ ਬਹੁਤ ਸਾਰੇ ਗੁਰਮੁਖ ਗੁਰਸਿੱਖ ਸਿਆਲਕੋਟ ਜ਼ਿਲ੍ਹੇ ਤੋਂ ਆਏ ਜਿਨ੍ਹਾਂ ਨੂੰ ਸਿਆਲਕੋਟੀ ਆਮ ਕਰਕੇ ਕਹਿ ਦਿੰਦੇ ਆ ਤੇ ਉਸ ਜ਼ਿਲ੍ਹੇ ਵਿੱਚੋਂ ਇੱਧਰ ਆਬਾਦ ਹੋਏ ਕਈ ਬਜ਼ੁਰਗ ਦੱਸਦੇ ਵੀ ਨੇ ਉੱਥੇ ਕਿ ਅਸੀਂ ਆਪਣੇ ਵੇਲੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਉੱਥੇ ਪੁਰਬ ਮਨਾਉਂਦੇ ਪ੍ਰਕਾਸ਼ ਦਿਹਾੜਾ ਕਹਿੰਦੇ ਬੜਾ ਵੱਡਾ ਜੋੜ ਮੇਲਾ ਹੁੰਦਾ ਉਸ ਜ਼ਿਲ੍ਹੇ ਵਿੱਚ ਚਪਰਾਹੜਪੁਰ ਗਲੋਟੀ ਵਜ਼ੀਰਾਬਾਦ ਤੇ ਕੋਠਾ ਸਾਹਿਬ ਕਰਕੇ ਉਹ ਅਸਥਾਨ ਮਹਾਰਾਜ ਜੀ ਦਾ ਉੱਥੇ ਪ੍ਰਸਿੱਧ ਹੈ ਤੇ ਬੇਅੰਤ ਸੰਗਤਾਂ ਉੱਥੇ ਹਾਜ਼ਰੀਆਂ ਭਰਦੀਆਂ ਇਹ ਸਾਨੂੰ ਸਭ ਤੋਂ ਵੱਡਾ ਘਾਟਾ ਜਿਹੜਾ ਪਿਆ ਨਾ ਪੰਜਾਬ ਦੀ ਵੰਡ ਦਾ ਇਹੀ ਸੀ ਸਾਡਾ ਸਭ ਤੋਂ ਵੱਡਾ ਘਾਟਾ। ਬੇਅੰਤ ਇਤਿਹਾਸਕ ਸਥਾਨ ਸਤਿਗੁਰਾਂ ਦੇ, ਗੁਰੂ ਨਾਨਕ ਪਾਤਸ਼ਾਹ ਦੇ, ਮਹਾਰਾਜ ਛੇਵੇਂ ਪਾਤਸ਼ਾਹ ਦੇ, ਸੱਤਵੇਂ ਪਾਤਸ਼ਾਹ ਦਾ ਵੀ ਯਾਦਗਾਰ ਉੱਥੇ ਇਤਿਹਾਸਕ ਸਥਾਨ। ਉਹ ਸਥਾਨ ਸਾਡੇ ਤੋਂ ਵਿਛੋੜੇ ਗਏ ਜਿਨ੍ਹਾਂ ਦੀ ਰੋਜ਼ ਅਸੀਂ ਅਰਦਾਸ ਕਰਦੇ ਹਾਂ ਗੁਰੂ ਚਰਨਾਂ ਚ, ਇਹ ਸਾਡਾ ਸਭ ਤੋਂ ਵੱਡਾ ਘਾਟਾ। ਗੁਰੂ ਸਾਹਿਬ ਕਿਰਪਾ ਕਰਨਗੇ, ਪੰਥ ਦੀ ਅਰਦਾਸ ਗੁਰੂ ਚਰਨਾਂ ਚ ਪ੍ਰਵਾਨ ਹੋਵੇਗੀ। ਹਾਂਜੀ,
ਕਰਿਓ ਕੂਚ ਸਤਿਗੁਰ ਆਰੂਡੇ।
ਮਹਾਰਾਜ ਕੁਝ ਦਿਨ ਇੱਥੇ ਰਹੇ ਤੋ ਪਾਤਸ਼ਾਹ ਨੇ ਫਿਰ ਇੱਥੋਂ ਕੂਚ ਕੀਤਾ, ਚਾਲਾ ਮਾਰਿਆ।
ਗਮਨੇ ਪੰਥ ਚਲਤ ਜਿਨ ਗੂਡੇ।
ਸਤਿਗੁਰੂ ਜੀ ਜੋ ਗੂੜ ਸੁਭਾਅ ਦੇ ਚਲਤਾਂ ਦੇ ਮਾਲਕ ਨੇ, ਮਹਾਰਾਜ ਜੀ ਤੁਰ ਪਏ।
ਤੈ ਜਲ ਅਬਲੋ ਨਿਕਸਤ ਰਹੇ।
ਮਹਾਂ ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਜਦੋਂ ਕਥਾ ਲਿਖੀ ਉਦੋਂ ਤਾਂ ਖਾਲਸੇ ਦਾ ਰਾਜ ਸੀ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਉਹ ਆਪਣੇ ਵੇਲੇ ਦੀ ਗੱਲ ਦੱਸਦੇ, ਕਹਿੰਦੇ ਉੱਥੇ ਹੁਣ ਤੱਕ ਵੀ ਉਹ ਜਲ ਉਸੇ ਤਰ੍ਹਾਂ, ਚਸ਼ਮਾ ਜਿਹੜਾ ਨਾ ਉਸੇ ਤਰ੍ਹਾਂ ਹੀ ਵਗਦਾ, ਉਸੇ ਤਰ੍ਹਾਂ ਹੀ ਜਲ ਚੱਲਦਾ।
ਹਮਨੇ ਸੁਣਿਓ ਗੁਰੂ ਸਿੱਖ ਕਹੇ।
ਕਹਿੰਦੇ ਉੱਥੋਂ ਜਿਹੜੇ ਸਿੱਖ ਆਉਂਦੇ ਆ ਦਰਸ਼ਨ ਕਰਕੇ, ਉਹਨਾਂ ਕੋਲੋਂ ਮੈਂ ਸੁਣਿਆ ਭਾਈ ਸਾਹਿਬ, ਕਹਿੰਦੇ ਸਾਰੀ ਕਥਾ, ਇਹ ਸਾਰਾ ਇਤਿਹਾਸ ਅਸੀਂ ਸੁਣਿਆ ਵੀ ਉੱਥੇ ਹੁਣ ਵੀ ਪਾਣੀ ਦਾ ਚਸ਼ਮਾ ਉਸੇ ਤਰ੍ਹਾਂ ਹੀ ਚੱਲਦਾ।
ਜਾਏ ਪਹਾੜਨ ਵਿਖੇ ਪ੍ਰਵੇਸ਼ੇ।
ਇੱਦਾਂ ਸਤਿਗੁਰੂ ਜੀ ਫਿਰ ਇੱਥੋਂ ਅੱਗੇ ਵਧੇ, ਅੱਗੋਂ ਪਹਾੜੀ ਰਸਤਾ ਜਿਹੜਾ ਸੀ ਕਸ਼ਮੀਰ ਦਾ ਉਹ ਸ਼ੁਰੂ ਹੋਇਆ।
ਅਨਕ ਪਾਤ ਜੈ ਵਿਚਰਨ ਵਿਸ਼ੇਸ਼ੇ।
ਕਹਿੰਦੇ ਇਹੋ ਜਿਹਾ ਪਹਾੜੀ ਰਾਹ ਜਿਨ੍ਹਾਂ ਪਹਾੜਾਂ ਵਿੱਚ ਭਾਂਤ ਭਾਂਤ ਦੇ ਅਨੇਕ ਪ੍ਰਕਾਰ ਦੇ ਦਰਖਤ ਹਨ।
ਦਾਰਮ ਜ਼ਰਦਾਲੂ ਤੈ ਖਰੇ।
ਕਹਿੰਦੇ ਕਿਤੇ ਤਾਂ ਦਾਰਮ ਕਹਿੰਦੇ ਨੇ ਅਨਾਰਾਂ ਨੂੰ, ਅਨਾਰਾਂ ਦੇ ਬੂਟੇ ਖੜੇ ਨੇ, ਜਰਦਾਲੂ ਇੱਕ ਫਲ ਹੁੰਦਾ ਉਹਦੇ ਬੂਟੇ ਖੜੇ ਹਨ।
ਫਲ ਬਹੁ ਮਧੁਰ ਤੁਰਸ਼ ਰਸ ਪਰੇ।
ਮਿੱਠੇ ਫਲਾਂ ਦੇ ਬੂਟੇ ਲੱਗੇ ਨੇ, ਜਿਹੜੇ ਖੱਟੇ ਫਲ ਨੇ ਉਹ ਖਟਾਸ ਨਾਲ ਭਰੇ ਹੋਏ ਜਿਵੇਂ ਉਹ ਵੀ ਨਜ਼ਰ ਆਉਂਦੇ ਹਨ।
ਹਰੇ ਖਰੋਟ ਸੁਦਲਗਨ ਹਰੇ।
ਅਖਰੋਟਾਂ ਦੇ ਬੂਟੇ, ਮੇਵੇ ਬੜੇ ਹੁੰਦੇ ਨਾ ਕਸ਼ਮੀਰ ਦੇ ਇਲਾਕੇ ਚ ਪਹਾੜਾਂ ਵਿੱਚ, ਅਖਰੋਟਾਂ ਦੇ ਬੂਟੇ ਖੜੇ ਜਿਨ੍ਹਾਂ ਨੂੰ ਬੜੇ ਸੋਹਣੇ ਪੱਤੇ ਹਰੇ ਰੰਗ ਦੇ ਲੱਗੇ ਨਜ਼ਰ ਆਉਂਦੇ ਨੇ।
ਕਦਲੀ ਬਦਰੀ ਫਲ ਚਰ ਪਰੇ।
ਕਦਲੀ ਕੇਲਿਆਂ ਦੇ ਬੂਟੇ, ਇਸੇ ਤਰ੍ਹਾਂ ਬਦਰੀ ਬੇਰੀਆਂ ਦੇ ਬੂਟੇ ਜਿਨ੍ਹਾਂ ਨੂੰ ਫਲ ਲੱਗੇ ਤੇ ਫਲ ਝੂਲਦੇ ਨੇ।
ਜੈ ਕੈ ਦਿਖਤ ਮਹੀਰ ਰਪੀੜ।
ਜਿੱਧਰ ਕਿੱਧਰ ਵੇਖੀਏ ਬ੍ਰਿਛ ਹੀ ਬ੍ਰਿਛ, ਦਰਖਤ ਹੀ ਦਰਖਤ ਪਹਾੜਾਂ ਵਿੱਚ, ਹਰਿਆਵਲ ਹੀ ਹਰਿਆਵਲ ਚਾਰੇ ਪਾਸੇ ਦਿਸਦੀ ਹੈ।
ਸਰਲੀ ਉੱਚੇ ਬੌਥਲ ਚੀੜ।
ਕਹਿੰਦੇ ਚੀੜ ਦੇ ਦਰਖਤ ਜਿਹਨੂੰ ਲੰਮੀ ਉਹ ਲੱਕੜ ਹੁੰਦੀ ਬਹੁਤ ਲੰਮੇ ਪਹਾੜਾਂ ਵਿੱਚ ਲੰਮੇ ਦਰਖਤ, ਉਹ ਚੀਲ ਦੇ ਦਰਖਤ ਚੀੜ ਦੇ ਜਿਹਨਾਂ ਨੂੰ ਕਹਿੰਦੇ ਉਹ ਵੀ ਨਜ਼ਰ ਆਉਂਦੇ।
ਸਿਲਾ ਪਹਾੜਨ ਕੀ ਜੈ ਨਾਨਾ।
ਤੇ ਪਹਾੜਾਂ ਦੀਆਂ ਜਿਹੜੀਆਂ ਸਿਲਾਵਾਂ ਨੇ ਉਹ ਵੀ ਨਾਨਾ ਪ੍ਰਕਾਰ ਦੀਆਂ ਦਿਸਦੀਆਂ, ਪਹਾੜਾਂ ਦੇ ਰੰਗ ਪੱਥਰਾਂ ਦੇ ਕਈ ਤਰ੍ਹਾਂ ਦੇ ਰੰਗ ਉਹ ਦਿਸਦੇ ਨੇ।
ਕਿਤਵਾਹੜ ਗਨ ਖਰੇ ਪਖਾਨਾ।
ਕਹਿੰਦੇ ਕਿਧਰੋਂ ਪਾਣੀ ਦੇ ਵਿੱਚੋਂ ਚ ਚਸ਼ਮੇ ਨਿਕਲਦੇ ਆ, ਪਹਾੜਾਂ ਚੋਂ ਝਰਨੇ ਵਗਦੇ ਆ, ਕਿਤੇ ਵੱਡੇ ਵੱਡੇ ਪੱਥਰ ਠਹਿਰੇ ਹੋਏ, ਪੱਥਰਾਂ ਦੇ ਉੱਤੇ ਪੱਥਰ ਏਦਾਂ ਟਿਕੇ ਹੋਏ, ਪਤਾ ਨੀ ਕੁਦਰਤ ਨੇ ਕਿਵੇਂ ਟਿਕਾਏ ਨੇ।
ਚਰਨੋ ਚਰੇ ਮਹਾ ਜਲ ਨਾ ਦਿੱਤੇ।
ਕਹਿੰਦੇ ਕਈ ਥਾਵਾਂ ਤੇ ਪਾਣੀ ਦੇ ਨਿਰਮਲ ਝਰਨੇ ਵਹਿ ਰਹੇ ਨੇ, ਜਦੋਂ ਉਹ ਪਾਣੀ ਚੱਲਦਾ ਤੇ ਉਹਨਾਂ ਦੇ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ, ਉਹ ਵੀ ਬੜੀ ਪਿਆਰੀ ਲੱਗਦੀ ਹੈ।
ਦੇਖਤ ਸਤਿਗੁਰ ਹੋਏ ਐਲਾਦ ਤੇ।
ਮਹਾਰਾਜ ਜੀ ਨੇ ਜਦੋਂ ਕਸ਼ਮੀਰ ਚ ਪ੍ਰਵੇਸ਼ ਹੀ ਕੀਤਾ ਨਾ, ਇਹ ਸਾਰੇ ਪਹਾੜੀ ਰਾਹ ਵੇਖੇ, ਸੋਹਣਾ ਆਲੇ ਦੁਆਲੇ ਕੁਦਰਤ ਦਾ ਮਾਹੌਲ ਵੇਖਿਆ, ਪਾਤਸ਼ਾਹ ਬੜੇ ਪ੍ਰਸੰਨ ਹੋਏ, ਬੜੇ ਆਨੰਦਿਤ ਹੋਏ। ਸਤਿਗੁਰਾਂ ਦੀ ਆਪਣੀ ਸਾਜੀ ਕੁਦਰਤ ਹੈ, ਆਪਣੀ ਕੁਦਰਤ ਸਾਜ ਕੇ ਆਪ ਹੀ ਵੇਖ ਕੇ ਫਿਰ ਆਪ ਹੀ ਪ੍ਰਸੰਨ ਹੁੰਦੇ ਹੈ, ਆਪ ਹੀ ਸਤਿਗੁਰੂ ਖੇੜੇ ਵਿੱਚ ਆਉਂਦੇ ਹਨ।
ਸਲਤਾ ਵਈ ਬੀਗ ਤਰ ਬ੍ਰਿੰਦਾ।
ਕਹਿੰਦੇ ਨਦੀਆਂ ਵਗਦੀਆਂ, ਜਿਹੜੇ ਉਹ ਝਰਨਿਆਂ ਦਾ ਪਾਣੀ ਇਕੱਠਾ ਹੋ ਕੇ ਉਹ ਵਗਦੇ ਨੇ ਪਹਾੜਾਂ ਵਿੱਚੋਂ।
ਸੁੰਦਰ ਜਲ ਮਲਹੀਨ ਬਿਲੰਦਾ।
ਜਲ ਇੰਨਾ ਸਾਫ ਇੰਨਾ ਸਵੱਛ ਕਿ ਵਿੱਚ ਰੰਚਕ ਭਰ ਵੀ ਕਿਤੇ ਮਿੱਟੀ ਦਾ ਕਣ ਨਹੀਂ ਦਿਸਦਾ, ਐਨ ਕੱਚ ਵਰਗਾ ਸਾਫ ਜਲ। ਉਹ ਪਹਾੜਾਂ ਦੇ ਚਸ਼ਮਿਆਂ ਚੋਂ ਨਿਕਲਿਆ ਜਲ, ਜਿਨ੍ਹਾਂ ਵਿੱਚੋਂ ਕਈ ਬੂਟੀਆਂ ਚੋਂ ਉਹ ਜਲ ਹੁੰਦਾ ਵੀ ਬੜਾ ਨਿਰਮਲ ਹੈ, ਕਈ ਤਰ੍ਹਾਂ ਦੇ ਤੱਤ ਜਿਹੜੀਆਂ ਬੂਟੀਆਂ ਦੇ ਉਸ ਜਲ ਚ ਮਿਲੇ ਹੁੰਦੇ। ਹੁਣ ਤਾਂ ਪਹਾੜਾਂ ਦਾ ਉਹ ਪਾਣੀ ਵੀ ਗੰਧਲਾ ਜਿਹਾ ਹੀ ਹੋ ਗਿਆ, ਝਰਨਾ ਵਗਦਾ ਹੋਵੇ ਕਿਤੇ ਪਹਾੜ ਦੇ ਇਲਾਕੇ ਚ ਜਾਂਦਾ, ਇਹ ਨਹੀਂ ਪਤਾ ਹੁੰਦਾ ਉੱਤੇ ਕਿਸੇ ਨੇ ਘਰ ਪਾਇਆ ਤੇ ਉਸ ਝਰਨੇ ਦੇ ਪਾਣੀ ਚ ਉਹਨਾਂ ਦੇ ਘਰ ਦਾ ਗੰਦਾ ਪਾਣੀ ਵਹਿ ਕੇ ਆਉਂਦਾ ਹੋਵੇ। तो हुण तां इह भी नहीं पता लगता, नहीं तां उस वेले खालसा जी जिथे पानी वगदा हुंदा ना, वगदे पानी तां की जिहड़ा पानी खड़ा हुंदा लोक उहदे भी नेड़े तेड़े गंदगी नहीं सी पाउंदे। वगदे पानी तां बहुत दूर दी गल, वगदे पानी दे नेड़े तेड़े नहीं सी किते गंदगी पाउंदे। वी निर्मल जल है, इहनूं माड़ा मैड़ा नहीं करना, गंदला नहीं करना। हुण तां लोकां दी बिरती बन गई इहो जिहे भ्रष्ट हो गए, कलयुग दा वरतारा अपने नाश वल वधी जांदे आ सारे। भी जिन्ना गंद मंद हुंदा चलो जी चलदा पानी विच पाई जाए, जो फैक्ट्रियां दा गंद, जो दूजा तीजा घरां दा, सब निर्मल पानी दे विच वहा वहा के नाश मारी जाने आ कुदरत दा। इह अपने अंत दी निशानी आ, भी हुण अंत नूं वधणा। भी जिहड़े थोड़ा समां अटक के मरना सी, हुण छेती मुक्कण, खत्म होण, आपे बिमारियां महामारियां फैलण ते खत्म हो जाने, आप ही बंदा अपनी तैयारी करी जांदा जनाजियां दी। गुरु साहब सतबुद्धि देण सरकारां नूं, समें दे लोकां नूं, कि महाराज परमेश्वर ही अकाल पुरख इन्हां नूं मत देवे, भी इह जिहड़े निर्मल कुदरती सोमे ने जल दे, इन्हां नूं बचाउणा चाहिए, इन्हां च गंदला पानी नहीं पाउणा चाहिए। तो कहिंदे जदों पातशाह लंघदे उत्थों निर्मल जल झरनिआं दा कच्च वर्गा साफ पानी विच चेहरा नजर आउंदा।
बर्फ सुपैद चों दिश दिखियत,
जिहड़े उच्चे पहाड ने उहनां पहाड़ां ते सफेद रंग दी बर्फ ही बर्फ दिसदी है।
जहां उशन को त्रास न लखियत,
गर्मी दा तां डर ही कोई नहीं, उत्थे भी उत्थे गर्मी लगू उस इलाके च। कहिंदे गर्मी दा तां उत्थे डर ही कोई नहीं।
सेउ बटंक बेल अंगूर,
किते सेब लगे ने, किते छोटियां नाखां, जंगली नाखां जिन्हां नूं बटंक कह दिंदे ने, ਉਹ ਲੱਗੇ ਹਨ। ਇਸੇ ਤਰ੍ਹਾਂ ਹੋਰ ਵੀ ਕਈ ਤਰ੍ਹਾਂ ਦੇ ਫਲ ਲੱਗੇ ਹਨ।
ਫਲ ਸੁੰਦਰ ਗਨ ਸਵਾਦ ਤਪੂਰ,
ਬਹੁਤ ਫਲ ਭਾਂਤ ਭਾਂਤ ਦੇ ਲੱਗੇ ਨਜ਼ਰ ਆਉਂਦੇ ਨੇ, ਜਿਨ੍ਹਾਂ ਦਾ ਭਾਰੀ ਸਵਾਦ ਹੈ।
ਸਭ ਉੱਚੇ ਪਰਬਤ ਪਰ ਚੜੇ,
ਮਹਾਰਾਜ ਜੀ ਲੰਘੇ ਜਾਂਦੇ ਨਾਲੇ ਵੇਖੀ ਜਾਂਦੇ, ਕਦੇ ਚੜਦਿਆਂ ਚੜਦਿਆਂ ਪਹਾੜ ਦੀ ਉੱਚੀ ਚੜਾਈ ਤੇ ਚੜਦੇ ਹਨ।
ਸਭ ਗਮਨਤ ਥਲ ਉਤਰਨ ਤਰੇ,
ਕਦੇ ਉਸ ਪਹਾੜ ਤੋਂ ਥੱਲੇ ਨੂੰ ਵੀ ਜਾਣਾ ਪੈਂਦਾ, ਏਦਾਂ ਹੀ ਹੁੰਦਾ ਪਹਾੜੀ ਰਾਹ, ਕਦੇ ਚੜ ਗਏ ਉੱਪਰ ਕਦੇ ਉਤਰ ਗਏ, ਏਦਾਂ ਮਹਾਰਾਜ ਜੀ ਜਾ ਰਹੇ ਨੇ।
ਇਮ ਸੈਲਨ ਕੀ ਸੈਲ ਵਿਸਾਲੇ,
ਏਦਾਂ ਪਹਾੜਾਂ ਦੀ ਜਿਹੜੀ ਸੈਲ ਹੈ ਉਹ ਮਹਾਰਾਜ ਜੀ ਕਰਦੇ ਜਾ ਰਹੇ ਹੈ। ਮਹਾਂਕਵੀ ਜੀ ਦਾ ਧੰਨਵਾਦ, ਜਿਹੜੇ ਨਾਲ ਨਾਲ ਸਾਨੂੰ ਵੀ ਕਰਾਈ ਜਾਂਦੇ ਹੈ। ਸੁਣ ਕੇ ਉਹੀ ਪ੍ਰਤੀਤ ਹੁੰਦਾ ਵੀ ਕਸ਼ਮੀਰ ਚ ਹੀ ਪਹੁੰਚੇ ਹੋਏ ਆ, ਨਾਲ ਨਾਲ ਉਹ ਸਾਰੇ ਦਰਸ਼ਨ ਸਾਨੂੰ ਵੀ ਹੋ ਰਹੇ ਹੈ। ਕੋਟਾਨਕੋਟ ਧੰਨਵਾਦ ਮਹਾਂਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦਾ। ਉਹ ਕਹਿੰਦੇ ਜਾ ਰਹੇ ਨੇ, ਕਦੇ ਪਹਾੜਾਂ ਤੋਂ ਉੱਪਰ ਚੜ ਕੇ ਜਾਂਦੇ, ਕਦੇ ਉਤਰਦੇ, ਆਲੇ ਦੁਆਲੇ ਕੁਦਰਤੀ ਮਾਹੌਲ, ਸੋਹਣੇ ਪਹਾੜ, ਸੋਹਣੀ ਸਾਫ ਹਵਾ ਜਿਹੜੀ ਫੇਫੜਿਆਂ ਚ ਜਾ ਕੇ ਸਾਰਾ ਹੀ ਐਨ ਸਰੀਰ ਨੂੰ ਖੇੜਾ ਤੇ ਆਨੰਦ ਦਿੰਦੀ ਹੈ।
ਕਰਤ ਸੁਮੰਦ ਮੰਦ ਮਗ ਚਾਲੇ,
ਪਾਤਸ਼ਾਹ ਬੜੇ ਸਹਿਜੇ ਸਹਿਜੇ ਚਾਲ ਤੁਰਦੇ, ਬਹੁਤੀ ਕਾਹਲੀ ਨਹੀਂ ਕਰਦੇ ਐਨ, ਕਿਉਂਕਿ ਪਹਾੜੀ ਰਾਹ ਹੈ, ਇਕਦਮ ਤੇਜ਼ੀ ਨਾਲ ਨਹੀਂ ਜਾ ਸਕਦੇ, ਸਹਿਜੇ ਸਹਿਜੇ ਤੁਰੇ ਜਾਂਦੇ ਨੇ।
ਸਿੱਖ ਜੋਹਤੇ ਪਹਾੜਨ ਬਾਸੀ,
ਜਿਹੜੇ ਉਹਨਾਂ ਪਹਾੜਾਂ ਦੇ ਇਲਾਕਿਆਂ ਚ ਗੁਰਸਿੱਖ ਸਨ, ਜਿਨ੍ਹਾਂ ਨੂੰ ਖਬਰ ਹੁੰਦੀ ਕਿ ਛੇਵੇਂ ਪਾਤਸ਼ਾਹ ਜੀ ਆ ਰਹੇ ਨੇ।
ਜਿਤ ਕਿਤ ਸੁਣ ਕਰ ਸੁਧ ਸੁਖ ਰਾਸੀ,
ਉਹ ਸੁਣ ਕੇ ਆਉਂਦੇ ਕਿ ਸਤਿਗੁਰੂ ਜੀ ਆ ਰਹੇ, ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੇ ਹਨ।
ਰੁਚਿਰ ਉਪਾਇਨ ਲੈ ਲੈ ਆਏ,
ਹਰੇਕ ਤਰ੍ਹਾਂ ਦੀਆਂ ਸੋਹਣੀਆਂ ਪਿਟਾਵਾਂ ਲਿਆ ਕੇ ਉਹ ਸਿੱਖ ਮਹਾਰਾਜ ਜੀ ਨੂੰ ਮਿਲਦੇ ਨੇ।
ਕਰ ਕਰ ਦਰਸ਼ਨ ਉਰ ਹਰ ਖਾਏ,
ਸਤਿਗੁਰੂ ਜੀ ਦੇ ਦਰਸ਼ਨ ਕਰ ਕਰਕੇ ਗੁਰਸਿੱਖ ਬਲਿਆਰ ਜਾਂਦੇ, ਬਹੁਤ ਹੀ ਪ੍ਰਸੰਨ ਹੁੰਦੇ ਨੇ।
ਉਚਿਤ ਖਾਣ ਕੇ ਸਵਾਦ ਵਿਸਾਲੇ,
ਜਿਹੜੇ ਖਾਣ ਵਾਲੇ ਬੜੇ ਬੜੇ ਸੋਹਣੇ ਫਲ ਮੇਵੇ ਉਹ ਬਹੁਤ ਹੁੰਦੇ ਕਸ਼ਮੀਰ ਦੇ ਇਲਾਕੇ ਚ, ਉਹ ਲਿਆਏ ਸਿੱਖ ਆਪਣੇ ਆਪਣੇ ਘਰਾਂ ਤੋਂ ਮਹਾਰਾਜ ਜੀ ਤੇ ਸਿੱਖਾਂ ਲਈ।
ਗੁਰਹਿਤ ਆਨ ਦੀਤ ਰਸ ਵਾਲੇ,
ਬੜੇ ਬੜੇ ਰਸ ਵਾਲੇ ਵਧੀਆ ਵਧੀਆ ਫਲ, ਬਾਗਾਂ ਬਗੀਚੇ ਸਿੱਖਾਂ ਨੇ ਆਪ ਲਾਏ ਹੋਏ ਬੂਟੇ, ਉਹਨਾਂ ਤੋਂ ਫਲ ਲਿਆਏ ਤੋੜ ਤੋੜ ਕੇ ਮਹਾਰਾਜ ਜੀ ਲਏ।
ਜਬ ਪਰਬਤ ਉਲੰਘੇ ਮਗ ਸਾਰਾ,
ਮਹਾਰਾਜ ਏਦਾਂ ਪਹਾੜੀ ਰਸਤਾ ਸਾਰਾ ਜਦੋਂ ਲੰਘਦੇ ਗਏ।
ਸਮ ਸਥਾਨ ਪੁਨ ਚਾਰੂ ਨਿਹਾਰਾ,
ਜਦੋਂ ਪਹਿਲਾਂ ਥੱਲੋਂ ਪਹਾੜਾਂ ਤੋਂ ਉੱਪਰ ਗਏ ਤੇ ਇੱਕ ਸਮਾਨ ਜਗ੍ਹਾ, ਇੱਕ ਥਾਲ ਜੀ ਵਾਂਗੂ ਕਸ਼ਮੀਰ ਜਾਂਦਿਆਂ ਉਹ ਰਸਤਾ ਆਉਂਦਾ ਹੈ, ਉਹ ਥਾਲ ਜੀ ਲੱਗਦੀ ਬੜੀ ਸੋਹਣੀ ਆਲੇ ਦੁਆਲੇ, ਜਿਵੇਂ ਕੋਈ ਥਾਲ ਪਰਮੇਸ਼ਰ ਨੇ ਪਰਾਤ ਜੀ ਬਣਾਈ ਹੋਵੇ, ਉੱਥੋਂ ਲੰਘੇ ਫਿਰ ਸਤਿਗੁਰੂ ਜੀ। ਕਹਿੰਦੇ ਉਹ ਬਹੁਤ ਸਮਾਨ ਜਗ੍ਹਾ ਸੀ, ਆਲੇ ਦੁਆਲੇ ਸਮਤਲ ਨਜ਼ਰ ਆਉਂਦੀ ਹੈ।
ਇੱਕ ਕੱਟੂ ਸਿੱਖ ਤਹਾਂ ਬਸੇ,
ਉੱਥੇ ਹੀ ਇੱਕ ਗੁਰੂ ਘਰ ਦੇ ਮਹਾਨ ਸੇਵਕ ਗੁਰਸਿੱਖ ਰਹਿੰਦੇ ਸਨ, ਜਿਨ੍ਹਾਂ ਦਾ ਨਾਮ ਸੀ ਭਾਈ ਕੱਟੂ ਸ਼ਾਹ ਜੀ, ਆਤਮ ਗਿਆਨੀ ਮਹਾਂਪੁਰਖ। 21 ਪਾਠ, 51 ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰਦੇ ਮਹਾਂਪੁਰਖ, ਬਹੁਤ ਹੀ ਉੱਚੀ ਖੇਡ ਦੇ ਮਾਲਕ ਸਨ।
ਸਤਨਾਮ ਰਸ ਰਿਦੀ ਰਸੀ,
ਹਰ ਵੇਲੇ ਸੱਚੇ ਨਾਮ ਦਾ ਰਸ ਇਹਨਾਂ ਦੇ ਹਿਰਦੇ ਚ ਬਣਿਆ ਰਹਿੰਦਾ, ਹਰ ਵੇਲੇ ਹੀ ਭਜਨ ਕਰਦੇ ਸਨ।
ਆਗੇ ਮਿਲਿਓ ਸੁਦਾ ਸਰੇ ਆਏ,
ਭਾਈ ਕੱਟੂ ਸ਼ਾਹ ਜੀ ਪਹਿਲਾਂ ਵੀ ਆਏ ਸੀ ਅੰਮ੍ਰਿਤਸਰ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਗਏ ਸੀ,
ਤਬ ਸਤਿਗੁਰ ਕੀ ਸੇਵ ਕਮਾਏ।
ਭਾਈ ਕੱਟੂ ਸ਼ਾਹ ਨੇ ਉਦੋਂ ਅੰਮ੍ਰਿਤਸਰ ਸਾਹਿਬ ਰਹਿ ਕੇ ਕਈ ਮਹੀਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਸਤਿਗੁਰਾਂ ਦੀ ਸੇਵਾ ਕੀਤੀ ਸੀ ਔਰ ਗੁਰੂ ਕੀ ਸਿੱਖੀ ਧਾਰਨ ਕੀਤੀ ਸੀ।
ਅਤ ਸੁਹਿਰਦ ਪ੍ਰੇਮੀ ਗੁਰ ਕੇਰਾ,
ਬੜੇ ਸੁਹਿਰਦ ਤੇ ਗੁਰੂ ਸਾਹਿਬ ਦੇ ਪ੍ਰੇਮੀ ਸਿੱਖ ਸਨ।
ਅੰਤਰ ਪ੍ਰਭੂ ਨਿਰੰਤਰ ਹੀਰਾ,
ਹਰ ਵੇਲੇ ਆਪਣੇ ਅੰਦਰ ਸਤਿਗੁਰਾਂ ਦੀ ਮੂਰਤ ਨੂੰ ਵਸਾ ਕੇ ਉਹਨੂੰ ਵੇਖੀ ਜਾਂਦੇ, ਮਹਾਰਾਜ ਜੀ ਦੀ ਮੂਰਤ ਹਿਰਦੇ ਚ ਵਸਾਈ ਹੋਈ ਤੇ ਅੰਦਰੋਂ ਹੀ ਉਹਦੇ ਦਰਸ਼ਨ ਕਰੀ ਜਾਂਦੇ।
ਕਿਰਪਾ ਕਟਾਚ ਗੁਰੂ ਜਬ ਕੀਨਾ,
ਜਦੋਂ 6ਵੇਂ ਪਾਤਸ਼ਾਹ ਨੇ ਭਾਈ ਕੱਟੂ ਸ਼ਾਹ ਤੇ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ,
ਹੱਤ ਅਗਿਆਨ ਰੂਪ ਲਖ ਲੀਨਾ,
ਜਿੰਨੀ ਵਿਦਿਆ ਤੇ ਅਗਿਆਨ ਸੀ ਅੰਦਰੋਂ ਦੂਰ ਹੋ ਗਿਆ ਤੇ ਆਪਣਾ ਨਿਜ ਰੂਪ ਵੇਖ ਕੇ ਭਾਈ ਕੱਟੂ ਸ਼ਾਹ ਜੀ ਉਹਦੇ ਚ ਵਲੀਨ ਹੋ ਗਏ।
ਸਤਨਾਮ ਸਿਮਰਨ ਲਿਵ ਲਾਗੀ,
ਸੱਚੇ ਨਾਮ ਦੇ ਸਿਮਰਨ ਵਿੱਚ ਭਾਈ ਕੱਟੂ ਸ਼ਾਹ ਜੀ ਦੀ ਲਿਵ ਲੱਗ ਗਈ।
ਲਖਿਓ ਬ੍ਰਹਮ ਹੋਏ ਗੁਰ ਅਨੁਰਾਗੀ,
ਜਾਣ ਲਿਆ ਬ੍ਰਹਮ ਨੂੰ, ਗੁਰੂ ਸਾਹਿਬ ਦੇ ਅਨੁਰਾਗੀ ਹੋ ਕੇ ਬ੍ਰਹਮ ਨੂੰ ਜਾਣ ਲਿਆ।
ਸੇਵਾ ਕਰਤਰ ਹੋ ਚਿਰਕਾਲ,
ਭਾਈ ਕੱਟੂ ਸ਼ਾਹ ਜੀ ਨੇ ਬੜੀ ਸੇਵਾ ਗੁਰੂ ਸਾਹਿਬ ਦੀ ਲੰਮੇ ਸਮੇਂ ਕੀਤੀ।
ਲਖ ਸੋ ਬ੍ਰਿਤ ਸਤ ਗੁਰੂ ਕਿਰਪਾਲ,
ਭਾਈ ਕੱਟੂ ਸ਼ਾਹ ਜੀ ਦੇ ਮਨ ਦੀ ਬਿਰਤੀ ਜਾਣ ਕੇ,
ਕੱਟੂ ਸ਼ਾਹ ਨਾਮ ਤਿਸ ਕਹਿਓ,
ਪਹਿਲਾਂ ਨਾਮ ਇਹਨਾਂ ਦਾ ਸੀ ਕੱਲਾ ਭਾਈ ਕੱਟੂ ਤੇ ਗੁਰਦੇਵ ਨੇ ਨਾਂ ਰੱਖਿਆ ਸੀ ਕੱਟੂ ਸ਼ਾਹ, ਸ਼ਾਹ ਬਣਾ ਦਿੱਤਾ ਮਹਾਰਾਜਾ, ਕਿਹਾ ਜਿਹਦੇ ਕੋਲ ਸੱਚਾ ਧਨ ਹੈ ਪਰਮੇਸ਼ਰ ਦਾ ਉਹ ਸ਼ਾਹ ਹੀ ਹੁੰਦਾ। ਪਾਤਸ਼ਾਹ ਕਹਿੰਦੇ ਭਾਈ ਕੱਟੂ ਸ਼ਾਹ ਹੈ।
ਅਧਿਕ ਪ੍ਰੇਮ ਤਿਸ ਕੇ ਉਰ ਲਏ,
ਭਾਈ ਕੱਟੂ ਸ਼ਾਹ ਜੀ ਦੇ ਅੰਦਰ ਬੜਾ ਭਾਰੀ ਪ੍ਰੇਮ ਸੀ।
ਗ੍ਰਹਿ ਕੋ ਕਰਿਓ ਵਿਸਰਜਨ ਫੇਰ,
ਜਦੋਂ 6ਵੇਂ ਪਾਤਸ਼ਾਹ ਕੋਲ ਆਏ ਸੀ ਨਾ ਅੰਮ੍ਰਿਤਸਰ ਸਾਹਿਬ, ਮਹਾਰਾਜ ਜੀ ਨੇ ਇਹਨਾਂ ਨੂੰ ਆਤਮ ਗਿਆਨੀ ਬਣਾ ਕੇ ਘਰ ਤੋਰਿਆ ਸੀ। ਹਾਂਜੀ,
ਕਾਲੀ ਕਾਲ ਸਤਿਗੁਰੂ ਹੇਰ,
ਭਾਈ ਕੱਟੂ ਸ਼ਾਹ ਨੇ ਬਹੁਤ ਘਾਲਣਾ ਘਾਲੀ ਮਹਾਰਾਜ ਜੀ ਨੇ ਵੇਖੀ।
ਯਾ ਤੇ ਨਾਮ ਗਰੀਬ ਨਿਵਾਜਾ,
ਇਸੇ ਕਰਕੇ ਸਤਿਗੁਰਾਂ ਦਾ ਨਾਮ ਹੈ ਗਰੀਬ ਨਿਵਾਜ।
ਗੁਰ ਕੋ ਜਗ ਕੈ ਰੰਕ ਅਰ ਰਾਜਾ,
ਭਾਵੇਂ ਕੋਈ ਰੰਕ ਹੈ ਭਾਵੇਂ ਕੋਈ ਰਾਜਾ, ਸਭ ਕਹਿੰਦੇ ਆ ਗੁਰੂ ਸਾਹਿਬ ਗਰੀਬ ਨਿਵਾਜ ਹਨ।
ਮਿਲਿਓ ਆਏ ਲੇ ਫਲ ਬੋ ਸਵਾਦੋ,
ਭਾਈ ਕੱਟੂ ਸ਼ਾਹ ਨੂੰ ਪਤਾ ਲੱਗਾ ਮੇਰੇ ਸਾਹਿਬ ਆਏ ਆ, ਚਾ ਚੜ ਗਿਆ, ਉੱਥੇ ਹੀ ਘਰ ਸੀ ਭਾਈ ਕੱਟੂ ਸ਼ਾਹ ਦਾ, ਤੋ ਕਹਿੰਦੇ ਬਹੁਤ ਸੋਹਣੇ ਫਲ ਰਸਦਾਰ ਮਿੱਠੇ ਫਲ ਲੈ ਕੇ ਭਾਈ ਸਾਹਿਬ ਆਏ।
ਦਰਸ਼ਨ ਦੇਖਤ ਉਰ ਐ ਲਾਦੋ,
ਮਹਾਰਾਜ ਜੀ ਦੇ ਦਰਸ਼ਨ ਕਰਕੇ ਬੜਾ ਹੀ ਆਨੰਦ ਹਿਰਦੇ ਚ ਵਰਤਿਆ।
ਪਗ ਪੰਕਜ ਪਾਵਨ ਲਪਟਾਇਓ,
ਗੁਰੂ ਪਾਤਸ਼ਾਹ ਦੇ ਸੋਹਣਿਆਂ ਚਰਨਾਂ ਕਮਲਾਂ ਤੇ ਲਪਟ ਗਏ ਭਾਈ ਕੱਟੂ ਸ਼ਾਹ ਜੀ।
ਜਲ ਆਨੰਦ ਲੋਚਨ ਝਲਕਾਇਓ,
ਆਨੰਦ ਦਾ ਜਲ ਨੇਤਰਾਂ ਵਿੱਚੋਂ ਛਲਕ ਛਲਕ ਕੇ ਪੈਣ ਲੱਗਾ।
ਕੀਰਤ ਸ਼੍ਰੀ ਹਰ ਗੋਬਿੰਦ ਕਹੀ,
ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ,
ਕੱਟੂ ਸ਼ਾਹ ਆਓ ਸੁਖ ਅਹੇ,
ਮਹਾਰਾਜ ਕਹਿੰਦੇ ਆਓ ਭਾਈ ਕੱਟੂ ਸ਼ਾਹ ਜੀ ਸੁਖੀ ਜੇ, ਖੇੜੇ ਵਿੱਚ ਆਨੰਦ ਵਿੱਚ ਇਉਂ ਪੁੱਛਿਆ ਸਤਿਗੁਰਾਂ ਨੇ।
ਸ਼੍ਰੀ ਗੁਰੂ ਜੀ ਤੋਂ ਦਰਸ਼ਨ ਹੀਰੇ,
ਮਹਾਰਾਜ ਤੁਹਾਡੇ ਦਰਸ਼ਨ ਕਰਕੇ ਖੇੜਾ ਬਣ ਗਿਆ ਹੈ, ਤੁਹਾਡੇ ਦੀਦਾਰ ਕਰਕੇ ਆਨੰਦ ਬਣ ਗਿਆ ਹੈ।
ਸੁਖ ਆਨੰਦ ਉਰ ਸੌ ਗੁਣ ਮੇਰੇ,
ਮਹਾਰਾਜ ਜਿੰਨਾ ਆਨੰਦ ਪਹਿਲੋਂ ਸੀ ਤੁਹਾਡੇ ਦਰਸ਼ਨ ਕਰਕੇ 100 ਗੁਣਾ ਵੱਧ ਗਿਆ ਹੈ।
ਬਿਖਮ ਪੰਥ ਕਸ਼ਮੀਰ ਕਨੋਏ,
ਕਸ਼ਮੀਰ ਦਾ ਰਾਹ ਬੜਾ ਔਖਾ ਸੀ ਪਹਾੜੀ,
ਗੁਰਸਿੱਖੀ ਵਿਸਤਾਰ ਸੁਨੋਏ,
ਆਪ ਜੀ ਦੀ ਗੁਰਸਿੱਖੀ ਦਾ ਇੱਥੇ ਬਹੁਤ ਵਿਸਥਾਰ ਹੈ।
ਜਾਨ ਆਪਣੇ ਦਾਸ ਕਨੇਰੇ,
ਆਪਣੇ ਦਾਸਾਂ ਨੂੰ ਕਿਰਤਾਰਥ ਕਰਨ ਵਾਸਤੇ,
ਕਰਨ ਕਿਰਤਾਰਥ ਤਿੰਨ ਏ ਬੇਰੇ,
ਆਪ ਜੀ ਉਹਨਾਂ ਨੂੰ ਤਾਰਨ ਵਾਸਤੇ ਉਹਨਾਂ ਦੇ
ਤਾਰ ਕੀ ਨਸ ਆਗਮਨੂ,
ਆਪ ਨੇ ਬੜੀ ਕਿਰਪਾ ਕੀਤੀ ਮਹਾਰਾਜ, ਆਪ ਜੀ ਨੇ ਆਪਣਾ ਆਗਮਨ ਕੀਤਾ ਹੈ।
ਬੜੇ ਭਾਗ प्राप्त पे पवन
वे भाग के सानू घर च बैठिया आप जी दे दर्शन हो रहे ने
इत्यादि कह कर शुभ बानी
बदन बिलास होए भाई कट्टू शाह दे और सतगुरां दे
रयो रैन टिग प्रीत महानी
महाराज जी दे चरणा च भाई कट्टू शाह जी रात रहे
अपर अनेक सिख चल आए
और भी इलाके दे बहुत सारे सिख चल के आए
बंदे पद अरबिंद सुहाए
आके गुरु चरणा ते वंदना कर दे नमस्कारा कर दे हन
यथा योग सगले सन्मानी
यथा योग सब दा सतगुरु जी सन्मान कर दे ने
बसे रहन पुन प्रात पियाने
रात इथे रह के अगले दिन फिर चल पे
कट्टू शाह विसर्जन करे
आई कट्टू शाह जी आप विदा करन गए नाल
महा प्रेम पद सिर पर तरियो
बड़े प्रेम नाल गुरु चरणा ते शीश धर के मथा टेकिया
सतगुर हर गोविंद कर कूच
गुरु हर गोबिंद साहब जी ने कूच कीता
और विशाल टिक जाए पहुंच
और विशाल मतलब श्रीनगर श्रीनगर महाराज जी पहुंचे हन
जहां हुतो काठी दरवाजा
लाके उथे काठी दरवाजा उदे थले महाराज जी दा स्थान है छेवें पातशाह दा माई भाग भरी जी दा जिथे सतगुरां ने दर्शन दिते श्रीनगर विच हां जी
कियो प्रवेश गरीब निवाजा
और गरीब निवाज पातशाह ने श्रीनगर प्रवेश कीता माई भाग भरी नू आके दर्शन दे रहे ने ओ कथा आप दी अगलिया प्रसंगा च सरवण करोगे।